ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਤਾਪ ਚੌਕੁੰਟਾਂ ਵਿੱਚ ਦਸਾਂ ਦਿਸ਼ਾਵਾਂ ਵਿੱਚ ਪਸਰ ਰਿਹਾ, ਪਰ ਗੁਰਦੇਵ ਦਾ ਪ੍ਰਤਾਪ ਬਾਬੇ ਪ੍ਰਿਥੀ ਚੰਦ ਵਰਗੀ ਬਿਰਤੀ ਦੇ ਕੁਝ ਲੋਕਾਂ ਨੂੰ ਚੰਗਾ ਨਹੀਂ ਲੱਗਦਾ, ਪਾਉਂਦਾ ਨਹੀਂ। ਮਹਾਰਾਜ ਜੀ ਦੇ ਨਾਲ ਕਾਫੀ ਵਾਧ ਘਾਟ ਸ਼ਬਦ ਬਾਬੇ ਪ੍ਰਿਥੀ ਚੰਦ ਨੇ ਬੋਲੇ ਨੇ। ਵੇਖਿਆ ਕਿ ਮੇਰਾ ਪਾਪ ਉਗੜ ਗਿਆ ਹੈ, ਹੁਣ ਇਸ ਸ਼ਹਿਰ ਵਿੱਚ ਰਹਿਣਾ ਮੇਰੇ ਲਈ ਚੰਗਾ ਨਹੀਂ। ਲੋਕ ਮੂੰਹ ਤੇ ਆ ਕੇ ਮੇਰੀ ਨਿੰਦਾ ਕਰਨਗੇ, ਰੋਜ਼ ਲੜਾਈ ਝਗੜਾ ਹੋਵੇਗਾ। ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਛੱਡ ਕੇ ਕਿਤੇ ਹੋਰ ਪਾਸੇ ਚਲਾ ਜਾਵਾਂ, ਜਾ ਕੇ ਬਾਦਸ਼ਾਹ ਕੋਲ ਪੁਕਾਰ ਕਰਾਂ। ਘਰ ਆਇਆ, ਕਰਮੋ ਨੂੰ ਆਖਿਆ, ਤਿਆਰੀ ਕਰ, ਆਪਾਂ ਇਹ ਨਗਰ ਛੱਡ ਕੇ ਜਾਣਾ ਹੈ। ਨਗਰ ਵਿੱਚ ਇਹ ਗੱਲ ਪਸਰੀ ਆ, ਲੋਕ ਇਕੱਠੇ ਹੋ ਕੇ ਬਾਬੇ ਪ੍ਰਿਥੀ ਚੰਦ ਦੇ ਘਰ ਪਹੁੰਚੇ ਨੇ। ਬਾਬਾ ਮਹਾਂਦੇਵ ਜੀ ਨੂੰ ਜਦੋਂ ਇਹ ਸਾਰੀ ਵਾਰਤਾ ਦਾ ਪਤਾ ਲੱਗਾ, ਉਹਨਾਂ ਦੇ ਮਨ 'ਚ ਬੜਾ ਫਿਕਰ ਹੋਇਆ ਕਿ ਗੁਰੂ ਘਰ ਦੀ, ਆਪਣੇ ਘਰ ਦੀ ਬਾਤ ਬਾਬਾ ਪ੍ਰਿਥੀ ਚੰਦ ਹੁਣ ਜਾ ਕੇ ਬਾਦਸ਼ਾਹ ਦੀ ਕਚਹਿਰੀ 'ਚ ਕਹੇਗਾ ਯੋਗ ਨਹੀਂ। ਭਰਾਵਾਂ ਦਾ ਮਸਲਾ ਹੈ, ਘਰ ਬਹਿ ਕੇ ਹੱਲ ਕੀਤਾ ਜਾ ਸਕਦਾ ਹੈ। ਨਾਲੇ ਵਧੀਕੀ ਪ੍ਰਿਥੀ ਚੰਦ ਦੀ ਹੈ, ਸਾਹਿਬਜ਼ਾਦੇ ਨੂੰ ਜ਼ਹਿਰ ਦੇ ਕੇ ਮਾਰਨ ਦੀ ਮਾੜੀ ਬਿਰਤੀ ਇਹਨੇ ਕੀਤੀ ਹੈ। ਬਾਬਾ ਮਹਾਂਦੇਵ ਜੀ ਚੱਲ ਕੇ ਆਪਣੇ ਸਥਾਨ ਤੋਂ ਬਾਬੇ ਪ੍ਰਿਥੀ ਚੰਦ ਦੇ ਘਰ ਆਏ। ਇਹਨੂੰ ਆ ਕੇ ਸਮਝਾਇਆ ਕਿ ਬਾਬਾ ਜੀ, ਤੁਸੀਂ ਵੱਡੇ ਭਰਾ ਹੋ, ਵੱਡੇ ਭਰਾ ਪਿਤਾ ਤੁਲ ਹੁੰਦੇ ਨੇ, ਛੋਟੇ ਭਰਾ ਪੁੱਤਰਾਂ ਸਮਾਨ ਹੁੰਦੇ ਹੈ। ਤੁਸੀਂ ਸਾਨੂੰ ਆਪਣੇ ਬੱਚੇ ਜਾਣ ਕੇ ਪਾਲਣਾ ਕਰੋ, ਏਦਾਂ ਵਿਰੋਧ ਨਾ ਕਰੋ। ਤੁਸੀਂ ਜਿਹੜਾ ਕੰਮ ਕੀਤਾ ਉਹ ਸਹੀ ਨਹੀਂ ਕੀਤਾ। ਤੁਸੀਂ ਹੁਣ ਇਹ ਨਗਰ ਛੱਡ ਕੇ ਨਾ ਜਾਓ, ਜੇ ਕੋਈ ਗੱਲ ਹੈ ਤਾਂ ਆਪਾਂ ਪੰਜਵੇਂ ਪਾਤਸ਼ਾਹ ਦੇ ਚਰਨਾਂ 'ਚ ਚੱਲੀਏ, ਉਹਨਾਂ ਨੂੰ ਚੱਲ ਕੇ ਮੱਥਾ ਟੇਕੋ, ਉਹਨਾਂ 'ਚ ਗੁਰੂ ਨਾਨਕ ਸਾਹਿਬ ਦੀ ਜੋਤ ਹੈ, ਉਹ ਆਪੋ ਗੁਰੂ ਨਹੀਂ ਬਣੇ, ਉਹਨਾਂ ਨੂੰ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੀ ਜਗ੍ਹਾ 'ਤੇ ਗੁਰੂ ਥਾਪਿਆ। ਇਸ ਕਰਕੇ ਪਿਤਾ ਗੁਰੂ ਦੀ ਆਗਿਆ ਤੁਹਾਨੂੰ ਵੀ ਮੰਨਣੀ ਚਾਹੀਦੀ ਹੈ, ਅਸੀਂ ਤਾਂ ਮੰਨ ਹੀ ਰਹੇ ਹਾਂ, ਚਲੋ ਚੱਲ ਕੇ ਉਹਨਾਂ ਨੂੰ ਪ੍ਰਣਾਮ ਕਰੀਏ। ਜਦੋਂ ਬਾਬਾ ਮਹਾਂਦੇਵ ਜੀ ਨੇ ਇਹ ਬਚਨ ਬਾਬੇ ਪ੍ਰਿਥੀ ਚੰਦ ਨੂੰ ਕਹੇ, ਸੁਣ ਕੇ ਅੱਗੋਂ ਬਾਬਾ ਪ੍ਰਿਥੀ ਚੰਦ ਜੀ ਸਗੋਂ ਬਾਬੇ ਮਹਾਂਦੇਵ ਨੂੰ ਵੀ ਭਰਮਾਣਾ ਚਾਹੁੰਦੇ। ਆਓ ਮਨ ਵਿਰਤੀਆਂ ਇਕਾਗਰ ਕਰੀਏ, ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਵਸਾਈਏ, ਸਾਹਿਬਾਂ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ। ਇੱਕ ਵਿਦਵਾਨ ਨੇ ਬੜਾ ਸੋਹਣਾ ਕਥਨ ਕੀਤਾ ਹੈ, ਉਹ ਕਹਿੰਦੇ ਚੰਦੂ ਤੱਤਾ ਹੈ, ਬਾਦਸ਼ਾਹ ਜਹਾਂਗੀਰ ਵੀ ਤੱਤਾ ਹੈ, ਲੋਹ ਵੀ ਤੱਤੀ ਹੈ, ਰੇਤ ਵੀ ਤਪਦਾ ਹੈ, ਉਬਲਦੀ ਦੇਗ ਦਾ ਪਾਣੀ ਵੀ ਤਪਦਾ ਹੈ, ਪ੍ਰਿਥੀ ਚੰਦ ਵੀ ਤੱਤਾ, ਕਰਮੋ ਵੀ ਤੱਤੀ ਹੈ, ਮੁਰਤਜਾ ਖਾਨ ਵਰਗੇ ਪਾਪੀ ਮਲੇਛ, ਸ਼ੇਖ ਅਹਿਮਦ ਸਰੰਦੀ ਵਰਗੇ ਵੀ ਤੱਤੇ ਨੇ। ਬਸ ਇੱਕ ਪੰਜਵੇਂ ਪਾਤਸ਼ਾਹ ਦਾ ਹਿਰਦਾ ਜਿਹੜਾ ਠੰਡਾ ਠਾਰ ਤੇ ਸ਼ੀਤਲ ਹੈ। ਆਓ ਐਸੇ ਮਹਾਨ ਸ਼ੀਤਲਤਾ ਦੇ ਮੂਰਤ ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਪਾਵਨ ਸਵਰੂਪ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਿਆਂ, ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਚੰਦ ਸੁਨ ਪ੍ਰਿਥੀਆ ਬੋਲਿਓ ਬਿਰਮਾਵਤ।
ਜਦੋਂ ਬਾਬੇ ਮਹਾਂਦੇਵ ਨੇ ਸਮਝਾਇਆ ਨਾ ਪ੍ਰਿਥੀ ਚੰਦ ਨੂੰ ਕਿ ਬਾਬਾ ਜੀ ਤੁਸੀਂ ਇਹ ਸਹੀ ਨਹੀਂ ਪੇ ਕਰਦੇ, ਨਗਰ ਛੱਡ ਕੇ ਚੱਲੇ ਹੋ, ਫਿਰ ਬਾਦਸ਼ਾਹ ਕੋਲ ਜਾ ਕੇ ਪੁਕਾਰ ਕਰਨ ਚੱਲੇ ਹੋ, ਇਹ ਤੁਹਾਡੇ ਲਈ ਯੋਗ ਨਹੀਂ। ਇਹ ਸੁਣ ਕੇ ਅੱਗੋਂ ਬਾਬਾ ਪ੍ਰਿਥੀ ਚੰਦ ਜੀ ਬੋਲੇ ਤੇ ਬਾਬਾ ਮਹਾਂਦੇਵ ਜੀ ਨੂੰ ਭਰਮਾਉਣ ਲਈ ਕਹਿਣ ਲੱਗੇ,
ਮਹਾਂਦੇਵ ਮੇਰੇ ਬਚਮਾਨ।
ਕਹਿਣ ਲੱਗੇ, ਮਹਾਂਦੇਵ ਤੂੰ ਮੇਰਾ ਛੋਟਾ ਭਰਾ ਹੈ ਤੇ ਵਾਕਈ ਮੈਂ ਤੈਨੂੰ ਪੁੱਤਰਾਂ ਵਰਗਾ ਹੀ ਸਮਝਦਾ, ਤੂੰ ਛੋਟਾ ਭਰਾ ਹੈ, ਮੇਰੇ ਪੁੱਤਰਾਂ ਵਾਂਗੂ ਹੀ ਹੈ ਤੂੰ, ਤੇ ਮੈਂ ਤੈਨੂੰ ਜਿਹੜੀ ਗੱਲ ਕਹਿਣ ਲੱਗਾ ਉਹ ਗੱਲ ਤੂੰ ਮੇਰੀ ਮੰਨ ਲੈ, ਇਹਦੇ ਵਿੱਚ ਤੇਰਾ ਲਾਭ ਹੋਵੇਗਾ।
ਚਲੋ ਸੰਗ ਮਮ ਦਿੱਲੀ ਪੁਰ
ਮੈਂ ਤਾਂ ਚੱਲਿਆ ਹੁਣ ਦਿੱਲੀ, ਬਾਦਸ਼ਾਹ ਕੋਲ ਜਾ ਕੇ ਪੁਕਾਰ ਕਰਾਂਗਾ, ਉੱਥੇ ਸੁਲੀ ਖਾਂ ਮੇਰਾ ਯਾਰ ਹੈ, ਮੇਰਾ ਮਿੱਤਰ ਹੈ, ਉਹ ਮੇਰੀ ਮੁਲਾਕਾਤ ਕਰਾਵੇਗਾ ਤੇ ਤੂੰ ਮੇਰੇ ਨਾਲ ਚੱਲ, ਮੈਂ ਤੈਨੂੰ ਵੀ ਨਾਲ ਲੈ ਕੇ ਬਾਦਸ਼ਾਹ ਕੋਲ ਦਿੱਲੀ ਹਾਜ਼ਰ ਹੋਵਾਂਗਾ।
ਤੁਝ ਕੋ ਗੁਰੂ ਬਣਾਏ ਮਹਾਨ।
ਮੈਨੂੰ ਤਾਂ ਕੋਈ ਕਾਂਖਾ ਨਹੀਂ, ਤੈਨੂੰ ਪਤਾ ਹੀ ਹੈ ਮੈਂ ਮੁੱਢ ਤੋਂ ਕਿੰਨਾ ਤਿਆਗੀ ਹਾਂ, ਕਿੰਨਾ ਬਰਕਤ ਆ, ਮੈਂ ਤਾਂ ਕਦੇ ਕਿਸੇ ਚੀਜ਼ ਦੀ ਪਕੜ ਰੱਖੀ ਕੋਈ ਨਹੀਂ, ਮੈਂ ਤੈਨੂੰ ਗੁਰੂ ਬਣਾਵਾਂਗਾ, ਤੂੰ ਮੇਰੇ ਨਾਲ ਚੱਲ, ਤੈਨੂੰ ਗੁਰੂ ਬਣਾਵਾਂਗਾ, ਉੱਥੇ ਬਾਦਸ਼ਾਹ ਦੀ ਕਚਹਿਰੀ 'ਚ ਜਾ ਕੇ ਮੈਂ ਤੇਰੇ ਪੱਖ ਦੀ ਹਾਮੀ ਭਰਾਂਗਾ ਵੀ ਬਾਬੇ ਮਹਾਂਦੇਵ ਨੂੰ ਗੁਰੂ ਬਣਾ ਦਿਓ, ਮੈਨੂੰ ਤਾਂ ਕੋਈ ਲਾਲਸਾ ਹੀ ਕੋਈ ਨਹੀਂ। ਇਦਾਂ ਦੀਆਂ ਗੱਲਾਂ ਕਰ ਰਹੇ ਬਾਬਾ ਪ੍ਰਿਥੀ ਚੰਦ ਜੀ ਬਾਬੇ ਮਹਾਦੇਵ ਨੂੰ ਭਰਮਾਉਣ ਲਈ।
ਸਭ ਕੋਈ ਪੂਜੇ ਤੁਵ ਚਰਨਨ,
ਸਾਰੇ ਤੇਰੇ ਚਰਨ ਪੂਜਣਗੇ, ਸਾਰੇ ਤੇਰੇ ਚਰਨਾਂ ਚ ਆ ਕੇ ਮੱਥਾ ਟੇਕਣਗੇ।
ਅਨਗਨ ਤਨ ਅਰਪੇ ਗਾਨਿਆਨ,
ਜਿਹੜਾ ਪੈਸਾ ਅੱਜ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਚ ਆਉਂਦਾ ਫਿਰ ਉਹ ਤੁਹਾਡੇ ਚਰਨਾਂ ਚ ਆਇਆ ਕਰੇਗਾ। ਅਣਗਿਣਤ ਲੋਕ ਆ ਕੇ ਤੁਹਾਨੂੰ ਮੱਥਾ ਟੇਕਣਗੇ, ਅਣਗਿਣਤ ਧਨ ਤੁਹਾਡੇ ਚਰਨਾਂ ਚ ਚੜਾਵੇ ਵਜੋਂ ਲਿਆ ਕੇ ਚੜਾਇਆ ਕਰਨਗੇ।
ਹਮ ਦੋਨੋ ਭਰਾਤਾ ਸੁਖ ਪਾਵੇ,
ਆਪਾਂ ਦੋਵੇਂ ਭਰਾ ਬੜੇ ਸੁਖ ਪਾਵਾਂਗੇ। ਮੈਂ ਤਾਂ ਤੇਰਾ ਦਾਸ ਬਣ ਕੇ ਤੇਰੀ ਸੇਵਾ ਕਰੀ ਜਾਊ, ਤੈਨੂੰ ਕੋਈ ਚਿੰਤਾ ਨੀ, ਤੂੰ ਗੁਰੂ ਬਣ ਕੇ ਪੂਜਾ ਕਰਾਈ, ਜਿਹੜੀ ਆਮਦਨ ਖਰਚ ਹੋਏਗੀ ਮੈਂ ਆਪੇ ਸਾਂਭੀ ਜਾਵਾਂਗਾ, ਤੇ ਤੂੰ ਗੁਰੂ ਬਣ ਕੇ ਬਸ ਪੂਜਾ ਕਰਾ ਵੀ, ਆਪਾਂ ਦੋਵੇਂ ਭਰਾ ਬੜੇ ਸੁਖੀ ਵਸਾਂਗੇ।
ਵੈ ਏਕਾਕੀ ਹੋਵੇ ਹਾਨ,
ਉਹ ਇਕੱਲਾ ਰਹਿ ਜਾਏਗਾ, ਯਾਨੀ ਕਿ ਗੁਰੂ ਅਰਜਨ ਦੇਵ ਸਾਹਿਬ ਬਾਬਤ ਕਹਿ ਰਹੇ ਪ੍ਰਿਥੀ ਚੰਦ, ਉਹ ਇਕੱਲਾ ਰਹਿ ਜਾਏਗਾ ਤੇ ਆਪੇ ਉਹਦਾ ਹਾਨ ਹੋ ਜਾਏਗਾ, ਖਾਤਮਾ ਹੋ ਜਾਏਗਾ।
ਦੋਹਰਾ ਮਹਾਦੇਵ ਪਾਖਿਓ ਬਹੁਰ ਮੁਝ ਕਿਮ ਗੁਰਤਾ ਹੋਏ।
ਬਾਬਾ ਮਹਾਦੇਵ ਜੀ ਫਿਰ ਬੋਲੇ, ਕਹਿਣ ਲੱਗੇ ਬਾਬਾ ਜੀ ਮੈਂ ਕਿਵੇਂ ਗੁਰੂ ਬਣ ਸਕਦਾ, ਭਲਾ ਮੈਨੂੰ ਗੁਰਤਾ ਗੱਦੀ ਕਿਵੇਂ ਮਿਲ ਸਕਦੀ ਹੈ।
ਪਿਤਾ ਪ੍ਰਸੰਨ ਨਾ ਮੈਂ ਬਡੋ ਲੀ ਬੈਠਿਓ ਹੈ ਸੋਏ।
ਮੇਰੇ ਤੇ ਕਿਹੜਾ ਗੁਰੂ ਰਾਮਦਾਸ ਸਾਹਿਬ ਜੀ ਪਿਤਾ ਜੀ ਪ੍ਰਸੰਨ ਹੋਏ ਸੀ ਜਿਹੜਾ ਮੈਨੂੰ ਗੁਰਿਆਈ ਮਿਲਣੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਬਾਬਾ ਮਹਾਦੇਵ ਜੀ ਇਹਦੀਆਂ ਚਿਕਣੀਆਂ ਚੋਪੜੀਆਂ ਗੱਲਾਂ ਵਿੱਚ ਨਹੀਂ ਆਏ ਪ੍ਰਿਥੀ ਚੰਦ ਦੇ, ਕਹਿਣ ਲੱਗੇ ਬਾਬਾ ਜੀ ਮੈਂ ਕਿਵੇਂ ਗੁਰੂ ਬਣ ਸਕਦਾ, ਜੇ ਪਿਤਾ ਗੁਰੂ ਜੀ ਮੇਰੇ ਤੇ ਪ੍ਰਸੰਨ ਹੀ ਨਹੀਂ ਹੋਏ, ਭਾਵੇਂ ਮੈਂ ਵੱਡਾ ਸੀ ਮੈਨੂੰ ਗੁਰਿਆਈ ਨਹੀਂ ਮਿਲੀ। ਉਹਨਾਂ ਦੀ ਪ੍ਰਸੰਨਤਾ ਗੁਰੂ ਅਰਜਨ ਦੇਵ ਸਾਹਿਬ ਤੇ ਸੀ, ਉਹਨਾਂ ਨੇ ਉਹਨਾਂ ਚ ਆਪਣੀ ਜੋਤ ਰੱਖੀ ਹੈ, ਤੇ ਮੈਂ ਕਿਵੇਂ ਗੁਰੂ ਬਣ ਸਕਦਾ, ਨਾਲੇ ਮੈਂ ਕਿਹੜਾ ਵੱਡਾ ਆ, ਵੱਡੇ ਤਾਂ ਤੁਸੀਂ ਹੋ। ਹਾਂਜੀ
ਸਵਈਆ ਚੰਦ ਪ੍ਰਿਥੀਆਪਨੇ ਸੁਨੋ ਹਿਤ ਬਾਕਨ,
ਜਦੋਂ ਬਾਬਾ ਮਹਾਦੇਵ ਜੀ ਨੇ ਜਵਾਬ ਦਿੱਤਾ ਸੁਣ ਕੇ ਬਾਬਾ ਪ੍ਰਿਥੀ ਚੰਦ ਬੋਲਿਆ, ਕਹਿਣ ਲੱਗਾ ਸੁਣ ਮਹਾਦੇਵ ਮੈਂ ਤੈਨੂੰ ਭਲੇ ਦੀ ਗੱਲ ਕਹਾ।
ਚੱਲ ਮੇਰੇ ਹੋਏ ਕਰ ਅਨੁਸਾਰ,
ਮੇਰੇ ਨਾਲ ਚੱਲ ਤੇ ਜਿਵੇਂ ਮੈਂ ਕਹਿਣਾ ਓਦਾਂ ਕਰ, ਮੇਰੇ ਅਨੁਸਾਰ ਹੀ ਹੋ ਕੇ ਚੱਲੋ, ਜਿਵੇਂ ਮੈਂ ਕਹਾਂਗਾ ਓਦਾਂ ਹੀ ਕਰੋ।
ਜਹਾਂਗੀਰ ਸੋ ਮਿਲ ਕੇ ਪਾਖੋ,
ਮੈਂ ਚੱਲਾਂਗਾ ਤੁਹਾਡੇ ਨਾਲ ਬਾਦਸ਼ਾਹ ਜਹਾਂਗੀਰ ਕੋਲ ਚੱਲ ਕੇ ਮੈਂ ਸਾਰੀ ਗੱਲਬਾਤ ਕਰਾਂਗਾ, ਮੈਂ ਆਪ ਬਾਦਸ਼ਾਹ ਨੂੰ ਕਹਾਂਗਾ।
ਕੀ ਜੇ ਨੀਕੋ ਨਿਆਉ ਹਮਾਰੇ,
ਮੈਂ ਕਵਾਂਗਾ ਬਾਦਸ਼ਾਹ ਤੂੰ ਨਿਆਏ ਪਸੰਦ ਬਾਦਸ਼ਾਹ, ਸਾਡਾ ਇਨਸਾਫ ਕਰ, ਅਸੀਂ ਤੇਰੇ ਕੋਲ ਪੁਕਾਰ ਲੈ ਕੇ ਆਇਆ, ਤੂੰ ਸਾਡਾ ਨਿਆਇ ਕਰ।
ਵਸਤ ਪਿਤਾ ਕੀ ਗਾਦੀ ਕੇ ਜੁਤ,
ਜਿਹੜੀ ਪਿਤਾ ਦੀਆਂ ਵਸਤੂਆਂ ਨੇ ਗੱਦੀ ਦੇ ਸਮੇਤ, ਜੋ ਪਿਤਾ ਦੀ ਜਿੰਨੀ ਵਡਿਆਈ ਹੈ,
ਵੱਡੋ ਪੁੱਤਰ ਕੋ ਹੈ ਅਧਿਕਾਰ।
ਦੁਨੀਆਂ ਦਾ ਇਹ ਵਿਧਾਨ ਹੈ ਕਿ ਪਿਤਾ ਦੀ ਗੱਦੀ ਤੇ ਪਿਤਾ ਦੀਆਂ ਵਸਤੂਆਂ ਤੇ ਵੱਡੇ ਪੁੱਤਰ ਦਾ ਅਧਿਕਾਰ ਹੁੰਦਾ, ਇਹੀ ਦੁਨੀਆਂ ਦਾ ਨਿਯਮ ਹੈ ਵੀ ਜਦੋਂ ਪਿਤਾ ਚਲਾਣਾ ਕਰੇ ਤੇ ਪੱਗ ਵੀ ਵੱਡੇ ਪੁੱਤਰ ਦੇ ਸਿਰ ਤੇ ਬੰਨਦੇ ਨੇ। ਵੱਡੇ ਪੁੱਤਰ ਦਾ ਹੱਕ ਹੁੰਦਾ ਜੇ ਪਿਤਾ ਦੇ ਕੋਲ ਕੋਈ ਗੱਦੀ ਚੱਲ ਰਹੀ ਹੈ ਤਾਂ ਉਸ ਗੱਦੀ ਦੇ ਉੱਤੇ ਵੀ ਵੱਡੇ ਪੁੱਤਰ ਦਾ ਹੱਕ ਹੁੰਦਾ ਹੈ, ਇਹ ਮੈਂ ਜਾ ਕੇ ਬਾਦਸ਼ਾਹ ਨੂੰ ਕਹਾਂਗਾ।
ਸੋ ਮੁਝ ਕੋ ਅਬ ਆਪ ਦਿਵਾਵੋ,
ਤੇ ਮੈਂ ਵੱਡਾ ਪੁੱਤਰ ਹਾਂ ਗੁਰੂ ਰਾਮਦਾਸ ਸਾਹਿਬ ਦਾ, ਉਹਨਾਂ ਦੀ ਜਿਹੜੀ ਗੁਰਿਆਈ ਸੀ ਗੁਰਤਾ ਗੱਦੀ ਹੈ ਉਹਦਾ ਹੱਕ ਮੇਰਾ ਸੀ, ਤੇ ਹੇ ਬਾਦਸ਼ਾਹ ਹੇ ਜਾਂ ਪਨਾ ਮੇਰਾ ਉਹ ਜਿਹੜਾ ਹੱਕ ਜਿਹੜਾ ਖੋਇਆ ਗਿਆ ਛੋਟੇ ਨੇ ਖੋ ਲਿਆ ਆਪਣੇ ਜ਼ੋਰ ਨਾਲ, ਉਹ ਹੱਕ ਤੁਸੀਂ ਹੁਣ ਮੈਨੂੰ ਵਾਪਸ ਦਵਾਓ, ਗੁਰਤਾ ਗੱਦੀ ਮੇਰੇ ਕੋਲ ਹੋਣੀ ਚਾਹੀਦੀ ਹੈ, ਮੈਂ ਵੱਡਾ ਸਾਹਿਬਜ਼ਾਦਾ ਹਾਂ।
ਇੱਕ ਨੇ ਦਾ ਬਲੀਨ ਬਲਕਾਰ,
ਅਸੀਂ ਤਿੰਨ ਭਰਾ ਆ ਤੇ ਸਾਡੇ ਤਿੰਨਾਂ ਦਾ ਹੱਕ ਇੱਕੋ ਨਹੀਂ ਦੱਬ ਲਿਆ ਛੋਟੇ ਨੇ ਆਪਣੇ ਬਲ ਦੇ ਨਾਲ ਜ਼ੋਰ ਪਾ ਕੇ।
ਜੇਕਰ ਵਸਤ ਕੇ ਅਧਿਕਾਰੀ ਸਗਲੇ,
ਚਲੋ ਇਹ ਗੱਲ ਤਾਂ ਮੰਨਣ ਚ ਆਉਂਦੀ ਹੈ ਵੀ ਜਿਹੜੀ ਪਿਤਾ ਦੀ ਜਾਇਦਾਦ ਹੁੰਦੀ ਹੈ ਉਹਦੇ ਤੇ ਸਾਰੇ ਪੁੱਤਰਾਂ ਦਾ ਅਧਿਕਾਰ ਬਰਾਬਰ ਹੁੰਦਾ, ਜੇ ਪਿਤਾ ਦੀ ਜਾਇਦਾਦ ਹੋਵੇ ਜ਼ਮੀਨ ਹੋਵੇ ਜਾਇਦਾਦ ਹੋਵੇ ਜਾਂ ਸੰਪਦਾ ਪੈਸਾ ਹੋਵੇ ਉਹ ਤਾਂ ਚਲੋ ਉਹਦੇ ਪੁੱਤਰ ਬਰਾਬਰ ਵੰਡਦੇ ਹੁੰਦੇ ਨੇ, ਪਰ ਜਿਹੜੀ ਪਿਤਾ ਵਾਲੀ ਵਡਿਆਈ ਹੁੰਦੀ ਆ ਗੱਦੀ ਹੁੰਦੀ ਆ ਉਹਦੇ ਤੇ ਤਾਂ ਹੱਕ ਵੱਡੇ ਪੁੱਤਰ ਦਾ ਹੀ ਹੋਣਾ ਚਾਹੀਦਾ, ਇਹੀ ਵਿਧਾਨ ਹੈ। ਜਾਇਦਾਦ ਵਿੱਚੋਂ ਚਲੋ ਤਿੰਨ ਹਿੱਸੇ ਕਰਨੇ ਨੇ ਕਰ ਦਿੱਤੇ ਜਾਣ, ਉਹਦੇ ਚ ਗੁਰੂ ਅਰਜਨ ਸਾਹਿਬ ਦਾ ਜਿੰਨਾ ਹਿੱਸਾ ਬਣਦਾ ਉਹ ਵੀ ਲੈ ਲੈਣ, ਪਰ ਜਿਹੜੀ ਗੁਰਿਆਈ ਹੈ ਉਹਦੇ ਤੇ ਹੱਕ ਮੇਰਾ ਬਣਦਾ।
ਸਗਲੇ ਨੰਦਨ ਕਹੇ ਬਣਾਏ,
ਸਾਰਿਆਂ ਦੇ ਵਿੱਚ ਇਹੀ ਵਿਧਾਨ ਪ੍ਰਗਟ ਹੈ ਵੀ ਪਿਤਾ ਦੀਆਂ ਵਸਤੂਆਂ ਤੇ, ਉਹਦੇ ਪਦਾਰਥਾਂ ਤੇ, ਉਹਦੀ ਜਾਇਦਾਦ ਉੱਤੇ ਪੁੱਤਰਾਂ ਦਾ ਬਰਾਬਰ ਦਾ ਹੱਕ ਹੁੰਦਾ ਹੈ।
ਤਉ ਸੋ ਦੀਰਘ ਗਾਦੀ ਲੇਵੇ,
ਪਰ ਜਿਹੜਾ ਵੱਡਾ ਹੁੰਦਾ ਗੱਦੀ ਉਸੇ ਨੂੰ ਮਿਲਦੀ ਹੈ, ਪੱਗ ਉਸੇ ਨੂੰ ਬੰਨੀ ਜਾਂਦੀ ਹੈ। ਛੋਟੇ ਦੇ ਸਿਰ ਤੇ ਥੋੜੀ ਬੰਨੀ ਜਾਂਦੀ ਹੈ ਪੱਗ, ਜਿਹੜਾ ਵੱਡਾ ਪੁੱਤਰ ਹੁੰਦਾ ਉਸੇ ਦੇ ਸਿਰ ਤੇ ਪੱਗ ਬੰਨੀ ਜਾਂਦੀ ਹੈ, ਗੱਦੀ ਉਸੇ ਨੂੰ ਮਿਲਦੀ ਹੈ।
ਇਸ ਮੈਂ ਕਛੂ ਨ ਸੰਸੇ ਆਏ,
ਇਸ ਗੱਲ ਦੇ ਵਿੱਚ ਤਾਂ ਕੋਈ ਸੰਸਾ ਹੈ ਹੀ ਨਹੀਂ, ਕੋਈ ਦੁਬਧਾ ਨਹੀਂ ਹੈ, ਕੋਈ ਦੁਚਿਤੀ ਨਹੀਂ ਹੈ।
ਸੋ ਮੈਂ ਤਿਆਗੀ ਮਹਾਦੇਵ ਇਤ,
ਮੈਂ ਫਿਰ ਇਹ ਗੱਲ ਕਹਾਂਗਾ ਬਾਦਸ਼ਾਹ ਨੂੰ ਕਿ ਜਿਹੜੀ ਗੱਦੀ ਆ ਉਹਦਾ ਹੱਕ ਮੇਰਾ ਬਣਦਾ, ਉਹ ਤੁਸੀਂ ਮੈਨੂੰ ਦਵਾਓ, ਪਰ ਉਹ ਗੱਦੀ ਮੈਂ ਆਪਣੇ ਛੋਟੇ ਭਰਾ ਮਹਾਦੇਵ ਲਈ ਛੱਡ ਦਿੰਨਾ। ਬਾਬਾ ਪ੍ਰਿਥੀ ਚੰਦ ਜੀ ਕਹਿੰਦੇ, ਬਾਬੇ ਮਹਾਦੇਵ ਨੂੰ ਦੱਸ ਰਹੇ ਨੇ, ਕਹਿੰਦੇ ਫਿਰ ਮੈਂ ਬਾਦਸ਼ਾਹ ਨੂੰ ਇਹ ਜਦੋਂ ਕਹੇਗਾ ਨਾ ਵੀ ਮੈਂ ਦਵਾ ਦਿੰਨਾ ਗੱਦੀ, ਤੇ ਮੈਂ ਇਹ ਕਹਾਂਗਾ ਵੀ ਉਹ ਗੱਦੀ ਜਿਹੜੀ ਆ ਮੈਂ ਆਪਣੇ ਛੋਟੇ ਭਰਾ ਮਹਾਦੇਵ ਲਈ ਤਿਆਗ ਕਰਨ ਨੂੰ ਤਿਆਰ ਹਾਂ।
ਇਸ ਕੋ ਟੀਕਾ ਦੇ ਹਰ ਖਾਏ,
ਮੈਂ ਆਖਾਂਗਾ ਵੀ ਇਹਨੂੰ ਗੁਰਿਆਈ ਦਾ ਤਿਲਕ ਦੇ ਦਿਓ ਤੇ ਮੈਨੂੰ ਬੜੀ ਖੁਸ਼ੀ ਹੋਵੇਗੀ, ਮੈਂ ਖੁਸ਼ੀ ਖੁਸ਼ੀ ਇਹਨੂੰ ਗੁਰੂ ਮੰਨ ਲਵਾਂਗਾ।
ਪਾਤਸ਼ਾਹ ਤੇ ਕਹਿ ਗੁਰ ਕਰੇ,
ਤੇ ਬਾਦਸ਼ਾਹ ਕੋਲੋਂ ਕਹਾ ਕੇ ਮੈਂ ਤੈਨੂੰ ਗੁਰੂ ਬਣਾ ਦਿਆਂਗਾ, ਤੂੰ ਗੁਰੂ ਬਣ ਜਾਏਗਾ ਸੰਸਾਰ ਦਾ।
ਸਭ ਸੰਗਤ ਤੁਝ ਪੂਜੈ ਪਾਏ,
ਮਹਾਦੇਵ ਫਿਰ ਸਾਰੀ ਸੰਗਤ ਤੈਨੂੰ ਪੂਜੇਗੀ ਆ ਕੇ, ਸਾਰੀ ਸੰਗਤ ਤੇਰੇ ਚਰਨਾਂ ਚ ਆ ਕੇ ਨਮਸਕਾਰਾਂ ਕਰੇਗੀ।
ਮੈਂ ਸਭ ਤੇ ਵੱਡ ਅਰਜਨ ਹੈ ਲਗੂ,
ਤੇ ਨਾਲੇ ਝਗੜਾ ਸਾਡਾ ਵੱਡੇ ਛੋਟੇ ਦਾ ਨਾ, ਮੈਂ ਵੱਡਾ ਆ, ਛੋਟੇ ਗੁਰੂ ਅਰਜਨ ਦੇਵ ਸਾਹਿਬ ਨੇ, ਸਾਡੀ ਲੜਾਈ ਦੋਨਾਂ ਦੀ ਹੈ, ਤੇ ਮੈਂ ਕਹਾਂਗਾ ਵੀ ਸਾਨੂੰ ਦੋਨਾਂ ਨੂੰ ਨਾ ਮਿਲੇ ਗੁਰਿਆਈ, ਤੁਸੀਂ ਵਿਚਕਾਰਲੇ ਨੂੰ ਦੇ ਦਿਓ, ਸਾਡਾ ਝਗੜਾ ਹੀ ਮੁੱਕ ਜੇ। ਬਾਬਾ ਪ੍ਰਿਥੀ ਚੰਦ ਕਹਿੰਦੇ ਮੈਂ ਇਹ ਸਕੀਮ ਲਾਵਾਂਗਾ ਉੱਥੇ ਮਹਾਦੇਵ, ਜੇ ਉੱਥੇ ਕਹਿਣਗੇ ਵੀ ਤੈਨੂੰ ਨੀ ਮਿਲਣੀ ਵਡਿਆਈ, ਤੇ ਮੈਂ ਕਹਾਂਗਾ ਵੀ ਫਿਰ ਛੋਟੇ ਨੂੰ ਵੀ ਨਾ ਮਿਲੇ, ਮਹਾਦੇਵ ਨੂੰ ਦੇ ਦਿਓ, ਏਦਾਂ ਤੂੰ ਗੁਰੂ ਬਣ ਜਾਏਗਾ, ਸਾਰੀ ਸੰਗਤ ਤੇਰੀ ਪੂਜਾ ਕਰੇਗੀ।
ਦੋਨੋ ਕੋ ਵਿਵਾਦ ਬਰ ਜਾਨ,
ਮੈਂ ਵੱਡਾ ਆ ਉਹ ਛੋਟਾ, ਇਹਦਾ ਸਾਡਾ ਝਗੜਾ ਚੱਲਦਾ, ਤੇ ਸਾਡਾ ਝਗੜਾ ਤੇਰੇ ਤੇ ਆ ਕੇ ਮੁੱਕ ਜਾਏਗਾ, ਰਾਜੀਨਾਮਾ ਹੋ ਜਾਏਗਾ।
ਮੈਂ ਦੋਨੋ ਕੋ ਗਾਦੀ ਪਾਵੇ,
ਮੈਂ ਇਹ ਕਹਾਂਗਾ ਵੀ ਸਾਨੂੰ ਦੋਨਾਂ ਨੂੰ ਗੁਰਿਆਈ ਨਾ ਮਿਲੇ, ਨਾ ਮੈਨੂੰ ਮਿਲੇ ਨਾ ਗੁਰੂ ਅਰਜਨ ਦੇਵ ਸਾਹਿਬ ਨੂੰ ਮਿਲੇ।
ਯਾ ਤੇ ਮੱਧਮ ਕਰੋ ਮਹਾਨ,
ਤੁਸੀਂ ਜਿਹੜਾ ਇਹ ਵਿਚਕਾਰਲਾ ਰਸਤਾ, ਯਾਨੀ ਕਿ ਵਿਚਕਾਰਲਾ ਜਿਹੜਾ ਸਾਡਾ ਭਰਾ ਹੈ ਮਹਾਦੇਵ, ਇਹਨੂੰ ਗੁਰੂ ਬਣਾ ਦਿਓ, ਮੈਂ ਤਾਂ ਇਹ ਗੱਲ ਦਾ ਉੱਥੇ ਜ਼ੋਰ ਪਾਵਾਂਗਾ।
ਮਹਾਦੇਵ ਹੈ ਮਹਾਦੇਵ ਸਮ,
ਮੈਂ ਆਖਾਂਗਾ ਮਹਾਦੇਵ ਮਹਾਦੇਵ ਦੇ ਤੁਲ ਹੈ, ਮਹਾਨ ਦੇਵ ਹੈ ਇਹ ਤਾਂ, ਮੈਂ ਤੇਰੀ ਉਪਮਾ ਕਰਾਂਗਾ ਬਾਦਸ਼ਾਹ ਦੀ ਕਚਹਿਰੀ ਚ, ਤੇਰੀ ਸਿਫਤਾਂ ਦੇ ਪੁਲ ਬੰਨਾਂਗਾ।
ਹੋਰਾ ਮਨ ਨੈ ਛਲ ਨੈ ਮਾਨ,
ਮੈਂ ਆਖਾਂਗਾ ਇਹ ਭੋਲੇ ਮਨ ਵਾਲਾ, ਨਾ ਇਹਦੇ ਮਨ ਚ ਕੋਈ ਛਲ ਹੈ, ਨਾ ਇਹਦੇ ਅੰਦਰ ਕੋਈ ਮਾਣ ਹੈ, ਨਾ ਕੋਈ ਗਰੂਰ ਹੈ।
ਯਾ ਤੇ ਹਮ ਇਸ ਪਰ ਸਭ ਖੁਸ਼ ਹੈ,
ਇਸ ਕਰਕੇ ਅਸੀਂ ਇਹਦੇ ਤੇ ਸਾਰੇ ਖੁਸ਼ ਹਾਂ, ਜੇ ਤੁਸੀਂ ਇਹਨੂੰ ਗੁਰੂ ਬਣਾ ਦਿਓ, ਮੈਂ ਤੇਰੀ ਏਦਾਂ ਸਿਫਤ ਕਰਾਂਗਾ ਕਿ ਮਹਾਦੇਵ ਤਾਂ ਮਹਾਦੇਵ ਦੇ ਤੁਲ ਭੋਲਾ, ਤੇ ਛਲ ਤੋਂ ਵੀ ਹੋਣਾ, ਮਾਣ ਤੋਂ ਰਹਿਤ ਹੈ, ਅਸੀਂ ਸਾਰੇ ਖੁਸ਼ੀ ਮਨਾਵਾਂਗੇ ਜੇ ਤੁਸੀਂ ਇਹਨੂੰ ਗੁਰੂ ਬਣਾ ਦਿਓ।
ਜਗ ਗੁਰਤਾ ਕੇ ਉਚਿਤ ਪ੍ਰਮਾਣ,
ਮੈਂ ਇਹ ਵੀ ਕਹਾਂਗਾ ਵੀ ਜਗਤ ਦੀ ਗੁਰਤਾ ਦੇ ਤੁਸੀਂ ਉਚਿਤ ਅਧਿਕਾਰੀ ਹੋ ਮਹਾਦੇਵ ਜੀ, ਤੁਸੀਂ ਪ੍ਰਮਾਣਕ ਹੋ, ਇੱਕ ਗੁਰੂ ਵਿੱਚ ਜਿੰਨੇ ਗੁਣ ਚਾਹੀਦੇ ਨੇ ਉਹ ਸਾਰੇ ਗੁਣ ਤੁਹਾਡੇ ਵਿੱਚ ਨੇ, ਤੁਸੀਂ ਪ੍ਰਮਾਣਕ ਗੁਰੂ ਸਾਬਤ ਹੋਵੋਗੇ।
ਇਮ ਕਹਿ ਕਹਿ ਤੁਝ ਕਰ ਗੁਰੂ ਲਿਆਵੇ,
ਕਹਿੰਦਾ ਏਦਾਂ ਕਹਿ ਕਵਾ ਕੇ ਬਾਦਸ਼ਾਹ ਦੇ ਕੋਲੋਂ ਮੈਂ ਤੈਨੂੰ ਸਰੋਪਾ ਦਵਾ ਦਿਆਂਗਾ ਗੁਰਿਆਈ ਦਾ, ਤੇ ਬਾਦਸ਼ਾਹ ਕੋਲੋਂ ਵਡਿਆਈ ਦਵਾ ਕੇ ਗੁਰਿਆਈ ਦੀ ਤੈਨੂੰ ਨਾਲ ਲੈ ਕੇ ਆਵਾਂਗਾ, ਫਿਰ ਵੇਖੀ ਤੇਰੀ ਕਿੰਨੀ ਸੋਭਾ ਹੁੰਦੀ, ਫਿਰ ਵੇਖੀ ਤੇਰੀ ਕਿੰਨੀ ਪੂਜਾ ਹੁੰਦੀ, ਨਾਲੇ ਝਗੜਾ ਰੋਜ਼ ਰੋਜ਼ ਦਾ ਸਾਡਾ ਮੁੱਕ ਜਾਏਗਾ ਛੋਟੇ ਵੱਡੇ ਦਾ।
ਕੀ ਜੇ ਤਿਆਰੀ ਹਮਰੇ ਸੰਗ,
ਬਾਬਾ ਮਹਾਦੇਵ ਜੀ ਉੱਠੋ ਚੱਲੋ ਸਾਡੇ ਨਾਲ ਤਿਆਰੀ ਕਰੋ, ਤੇ ਚੱਲੋ ਆਪਾਂ ਇਕੱਠੇ ਚੱਲਨੇ ਆ ਦੋਵੇਂ ਭਰਾ, ਬਾਦਸ਼ਾਹ ਦੀ ਕਚਹਿਰੀ ਚ ਜਾ ਕੇ ਪੁਕਾਰ ਕਰਾਂਗੇ।
ਦੋਨੋ ਮਿਲੇ ਭਲੀ ਵਿਧ ਬਣੇ,
ਜੇ ਆਪਾਂ ਦੋਵੇਂ ਮਿਲ ਗਏ ਤੇ ਬੜੀ ਭਲੀ ਵਿਧੀ ਬਣ ਜਾਏਗੀ। ਕੱਲਾ ਕੱਲਾ ਹੀ ਹੁੰਦਾ ਜੇ ਤੁਸੀਂ ਨਾਲ ਰਲ ਗਏ ਤੇ ਇੱਕ ਤੇ ਇੱਕ 11 ਹੋ ਜਾਵਾਂਗੇ ਆਪਾਂ ਦੋਵੇਂ ਮਿਲ ਗਏ ਤੇ ਬੜੀ ਭਲੀ ਗੱਲ ਹੋਵੇਗੀ
ਮਿਲੇ ਤੋਏ ਪਦ ਅਧਿਕ ਉਤੰਗ
ਤੈਨੂੰ ਬੜਾ ਉੱਚਾ ਪਦ ਉੱਚੀ ਪਦਵੀ ਬਾਬਾ ਮਹਾਦੇਵ ਜੀ ਤੁਹਾਨੂੰ ਮਿਲੇਗੀ ਤੁਸੀਂ ਬੜੇ ਉੱਚੇ ਰੁਤਬੇ ਤੇ ਉੱਤਮ ਪਦਵੀ ਤੇ ਪਹੁੰਚੋਗੇ
ਅਗਨ ਸਮਾਨ ਮੋਹੇ ਕੋ ਜਾਨੋ
ਮਹਾਦੇਵ ਜੀ ਇਹ ਸਮਝ ਲਓ ਵੀ ਮੈਂ ਹਾਂ ਅੱਗ ਬਲਦੀ ਹੋਈ ਮੈਂ ਅੱਗ ਹਾਂ ਪ੍ਰਚੰਡ
ਤੁਝ ਸਮੀਰ ਤੇ ਮਚੇ ਅਪੰਗ
ਜੇ ਤੂੰ ਹਵਾ ਬਣ ਕੇ ਮੇਰੇ ਨਾਲ ਰਲ ਜਾਏ ਤੇ ਮੈਂ ਤਾਂ ਸਾੜ ਕੇ ਰੱਖਦੇ ਹਾਂ ਸਾਰਾ ਕੁਝ ਬਾਬਾ ਪ੍ਰਿਥੀ ਚੰਦ ਕਹਿੰਦਾ ਮੈਂ ਹਾਂ ਅੱਗ ਵਾਕਈ ਇਹ ਗੱਲ ਬਾਬੇ ਪ੍ਰਿਥੀ ਚੰਦ ਦੇ ਮੂੰਹ ਤੋਂ ਬੜੀ ਸੱਚੀ ਨਿਕਲੀ ਹੈ ਵਾਕਈ ਅੱਗ ਸੀ ਸੜਿਆ ਫਿਰਦਾ ਸੀ ਦਿਨ ਰਾਤ ਹਿਰਦੇ ਚ ਕਹਿੰਦਾ ਮੈਂ ਅੱਗ ਹਾਂ ਤੂੰ ਹਵਾ ਬਣ ਕੇ ਮੇਰੇ ਨਾਲ ਰਲ ਜਾ ਤੇ ਜੇ ਅੱਗ ਨਾਲ ਹਵਾ ਰਲ ਜਾਏ ਨਾ ਤੇ ਫਿਰ ਉਹ ਅੱਗ ਸਾੜ ਕੇ ਸਵਾਹ ਕਰ ਦਿੰਦੀ ਹੈ ਸਭ ਕੁਝ ਪ੍ਰਚੰਡ ਹੋ ਕੇ ਬਲਣ ਲੱਗ ਪੈਂਦੀ ਹੈ ਤੇ ਤੂੰ ਮੇਰੇ ਨਾਲ ਰਲ ਜਾ ਆਪਾਂ ਦੋਵੇਂ ਰਲ ਕੇ ਕੰਮ ਕਰਾਂਗੇ ਸਾਰੇ
ਅਸਕੋ ਕਾਰਜ ਫੇਰ ਨਾ ਸਿੱਧਵੇਂ
ਫਿਰ ਇਹੋ ਜਿਹਾ ਕਿਹੜਾ ਕੰਮ ਹੈ ਜਿਹੜਾ ਆਪਣੇ ਦੋਵੇਂ ਜਣਿਆਂ ਦੇ ਰਲ ਗਿਆ ਪੂਰਾ ਨਾ ਹੋਵੇ ਫਿਰ ਤਾਂ ਇਹੋ ਜਿਹਾ ਕੋਈ ਕੰਮ ਨਹੀਂ ਜਿਹੜਾ ਆਪਣੇ ਦੋਵਾਂ ਦੇ ਰਲ ਗਿਆ ਪੂਰਾ ਨਾ ਹੋਵੇ
ਹਮ ਤੁਮ ਜਬ ਹੋਏ ਇੱਕ ਰੰਗ
ਜਦੋਂ ਮੈਂ ਤੇ ਤੂੰ ਦੋਵੇਂ ਇੱਕ ਰੰਗ ਹੋ ਜਾਵਾਂਗੇ ਆਪਾਂ ਦੋਵਾਂ ਦੀ ਰਾਇ ਇੱਕ ਹੋਵੇਗੀ ਮਤਾ ਇੱਕ ਹੋਵੇਗਾ ਵਿਚਾਰ ਇੱਕ ਹੋਵੇਗੀ ਤੇ ਫਿਰ ਤਾਂ ਆਪਾਂ ਜਿੰਨੇ ਮਰਜ਼ੀ ਕਿਲੇ ਸਰ ਕਰ ਲਈਏ ਜਿਹੜਾ ਮਰਜ਼ੀ ਕਾਰਜ ਰਾਸ ਕਰ ਲਈਏ
ਮਹਾਦੇਵ ਸੁਣ ਕੇ ਬਿਕਸਾਨੋ
ਜਦੋਂ ਬਾਬੇ ਪ੍ਰਿਥੀ ਚੰਦ ਨੇ ਗੱਲਾਂ ਕਹੀਆਂ ਨਾ ਤੇ ਬਾਬਾ ਮਹਾਦੇਵ ਜੀ ਦੀ ਹਾਸੀ ਆ ਗਈ ਸੁਣ ਕੇ ਜਿਵੇਂ ਕਿਸੇ ਮੂਰਖ ਦੀ ਗੱਲ ਤੇ ਹਾਸੀ ਆਉਂਦੀ ਹੈ ਬਾਬਾ ਮਹਾਦੇਵ ਜੀ ਬੜੇ ਮਹਾਂਪੁਰਖ ਸਨ ਉਹ ਹੱਸ ਪਏ ਸੁਣ ਕੇ
ਭਲੋ ਮਨਾਵਨ ਆਇਓ ਤੋਏ
ਕਹਿਣ ਲੱਗੇ ਵਾਹ ਜੀ ਵਾਹ ਭਰਾ ਜੀ ਕਮਾਲ ਹੀ ਕਰ ਦਿੱਤੀ ਮੈਂ ਤਾਂ ਚੰਗਾ ਤੁਹਾਨੂੰ ਮਨਾਉਣ ਆਇਆ ਵੀ ਮੈਂ ਤਾਂ ਤੁਹਾਨੂੰ ਮਨਾਉਣ ਆਇਆ ਵੀ ਤੁਸੀਂ ਨਾ ਜਾਓ ਬਾਦਸ਼ਾਹ ਦੇ ਕੋਲ ਆਪਣੇ ਨਗਰ ਵਿੱਚ ਰਹੋ ਘਰ ਦਾ ਮਸਲਾ ਆਪਾਂ ਪੰਜਵੇਂ ਪਾਤਸ਼ਾਹ ਦੇ ਚਰਨਾਂ ਚ ਜਾ ਕੇ ਮੱਥਾ ਟੇਕੀ ਉਹ ਬਖਸ਼ ਲੈਣਗੇ ਵੀ ਮੈਂ ਤਾਂ ਚੰਗਾ ਤੁਹਾਨੂੰ ਮਨਾਉਣ ਆਇਆ
ਸਭ ਸੁੱਖ ਪਾਵਤ ਨਿਜ ਘਰ ਬੈਠੇ
ਮੈਂ ਤਾਂ ਮਨਾਉਣ ਆਇਆ ਵੀ ਤੁਸੀਂ ਇੱਥੇ ਆਪਣੇ ਘਰ ਬੈਠੇ ਹੋ ਨਿਜ ਆਪਣੀ ਨਗਰੀ ਚ ਪਿਤਾ ਦੀ ਨਗਰੀ ਚ ਵਸਦੇ ਹੋ ਸਾਰੇ ਸੁੱਖ ਤੁਹਾਨੂੰ ਇੱਥੇ ਪ੍ਰਾਪਤ ਨੇ
ਇੱਕ ਪੀ ਚਿੰਤਾ ਨੇ ਮਨ ਮੋਏ
ਮੈਨੂੰ ਵੀ ਇੱਥੇ ਸਾਰੇ ਸੁੱਖ ਨੇ ਮੈਨੂੰ ਕਿਸੇ ਪ੍ਰਕਾਰ ਦੀ ਚਿੰਤਾ ਨਹੀਂ ਕੋਈ ਫਿਕਰ ਨਹੀਂ ਮੇਰੇ ਮਨ ਚ ਕੋਈ ਲਾਲਸਾ ਨਹੀਂ
ਲੱਗਿਓ ਬਿਗਾਰਨ ਕੋ ਉਪਦੇਸ਼ਨ
ਤੇ ਆਪ ਤਾਂ ਤੁਸੀਂ ਬਾਬਾ ਜੀ ਵਿਗੜੇ ਹੀ ਹੋ ਤੇ ਮੈਨੂੰ ਵੀ ਵਿਗਾੜਨ ਦੀਆਂ ਗੱਲਾਂ ਕਰਦੇ ਹੋ ਮੈਂ ਚੰਗਾ ਤੁਹਾਨੂੰ ਮਨਾਉਣ ਆਇਆ ਤੁਸੀਂ ਤਾਂ ਉਲਟਾ ਮੈਨੂੰ ਵਿਗਾੜਨਾ ਚਾਹੁੰਦੇ ਹੋ ਚੰਗਾ ਭਲਾ ਸੁੱਖ ਨਾਲ ਬੈਠਾ ਘਰ ਚ ਸਾਰੇ ਸੁੱਖ ਆਨੰਦ ਕੋਈ ਫਿਕਰ ਨਹੀਂ ਕੋਈ ਚਿੰਤਾ ਨਹੀਂ ਤੇ ਮੈਨੂੰ ਆਪਣੇ ਵਾਂਗੂ ਹੱਥ ਤੱਡ ਕੇ ਬਾਦਸ਼ਾਹ ਦੇ ਸਾਹਮਣੇ ਭਿਖਾਰੀ ਬਣਾਉਣਾ ਚਾਹੁੰਦੇ ਜੇ ਇੱਕ ਝੂਠੇ ਬਾਦਸ਼ਾਹ ਕੋਲ ਜਾ ਕੇ ਮੈਂ ਹੱਥ ਤੱਡ ਕੇ ਨਿਆਂ ਦੀ ਇਨਸਾਫ ਦੀ ਪੁਕਾਰ ਕਰਾਂ ਬਾਬਾ ਜੀ ਇਹ ਕਰਤੂਤ ਤੁਹਾਡੀ ਵਿੱਚ ਮੈਂ ਨਹੀਂ ਸ਼ਾਮਿਲ ਹੋ ਸਕਦਾ ਮੈਂ ਆਪਣੇ ਘਰ ਦਾ ਸੁੱਖ ਛੱਡ ਕੇ ਆਨੰਦ ਛੱਡ ਕੇ ਕਿਉਂ ਤੁਹਾਡੇ ਨਾਲ ਠੋਕਰਾਂ ਖਾਂਦਾ ਫਿਰਾਂ
ਜਿਸ ਤੇ ਸੰਕਟ ਅਤਿਸ਼ੈ ਹੋਏ
ਨਾਲੇ ਤੁਹਾਡੀ ਇਸ ਦੱਸੀ ਕਰਤੂਤ ਨੂੰ ਕਰਨ ਨਾਲ ਵੱਡਾ ਸੰਕਟ ਮਿਲੇਗਾ ਲੋਕ ਪਰਲੋਕ ਦੋਵਾਂ ਜਹਾਨਾਂ ਚ ਲੋਕ ਵੀ ਵਿਗੜੇਗਾ ਪਰਲੋਕ ਵੀ ਵਿਗੜੇਗਾ ਤੇ ਜਿਹੜੇ ਕੰਮ ਦੇ ਕੀਤਿਆਂ ਏਡਾ ਵੱਡਾ ਸੰਕਟ ਮਿਲੇਗਾ
ਮੈਂ ਨੇ ਮਾਨੋ ਦੁਸ਼ ਨਠਾਨੋ
ਮੈਂ ਨੀ ਤੁਹਾਡੇ ਇਸ ਕੰਮ ਦੇ ਵਿੱਚ ਰਾਜੀਨਾਮਾ ਪੇਸ਼ ਕਰਦਾ ਮੈਂ ਨੀ ਤੁਹਾਡੇ ਇਸ ਕੰਮ ਦੇ ਵਿੱਚ ਆਪਣੀ ਹਾਮੀ ਭਰਦਾ ਇਹ ਤੁਹਾਡੀ ਕਰਤੂਤ ਦਾ ਕਰਮ ਦਾ ਫਲ ਤੁਸੀਂ ਭੋਗਣਾ ਬਾਬਾ ਜੀ ਯਾਦ ਰੱਖਿਓ ਸਾਡੀ ਭਰਜਾਈ ਨੇ ਵੀ ਨੀ ਨਾਲ ਹੋਣਾ ਉਦੋਂ ਕਰਮੋ ਨੇ ਤੇ ਨਾ ਮਿਹਰਬਾਨ ਨੇ ਹੋਣਾ ਜਿਹੜੀਆਂ ਕਰਤੂਤਾਂ ਤੁਸੀਂ ਕਰਨ ਲੱਗੇ ਜੇ ਇਹ ਤੁਹਾਨੂੰ ਆਪ ਹੀ ਬੀਜੇ ਹੋਏ ਬੀਜ ਵੱਢਣੇ ਪੈਣੇ ਨੇ ਬਾਬਾ ਜੀ ਤੁਹਾਡੇ ਨਾ ਕਰਮਾਂ ਚ ਮੈਂ ਨੀ ਜੇ ਸ਼ਾਮਿਲ ਹੋਣਾ ਮੈਂ ਨੀ ਤੁਹਾਡੇ ਨਾਲ ਸਾਥ ਦੇ ਸਕਦਾ ਇਹੋ ਜੇ ਭੈੜੇ ਕਰਮਾਂ ਵਿੱਚ
ਅਰਜਨ ਗੁਰੂ ਨਾ ਰਾਗ ਨਾ ਦਰੋਹ
ਮੇਰੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਹਨ ਮੈਂ ਉਹਨਾਂ ਨੂੰ ਛੋਟਾ ਭਰਾ ਨੀ ਸਮਝਦਾ ਮੈਂ ਵੇਖਦਾ ਉਹ ਗੁਰੂ ਰਾਮਦਾਸ ਸਾਹਿਬ ਜੀ ਦਾ ਰੂਪ ਨੇ ਉਹ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਉਹਨਾਂ ਵਿੱਚ ਤੇ ਗੁਰੂ ਨਾਨਕ ਸਾਹਿਬ ਚ ਕੋਈ ਭੇਦ ਨਹੀਂ ਇੰਨੇ ਦਿਆਲੂ ਨੇ ਉਹਨਾਂ ਵਿੱਚ ਨਾ ਰਾਗ ਹੈ ਤੇ ਨਾ ਦੁਵੈਸ਼ ਹੈ ਉਹ ਰਾਗ ਦਵੈਸ਼ ਦੋਨਾਂ ਤੋਂ ਰਹਿਤ ਨੇ, ਉਹ ਤਾਂ ਰੋਜ਼ ਆਪਣੀ ਰਸਨਾ ਤੋਂ ਪੜ੍ਹਦੇ ਨੇ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨਿਆਈ। ਇਹੋ ਜੇ ਦਿਆਲੂ ਨੇ ਜਿਨ੍ਹਾਂ ਅੰਦਰ ਨਾ ਕੋਈ ਰਾਗ ਹੈ ਨਾ ਕੋਈ ਦਵੈਸ਼ ਹੈ, ਉਹ ਤਾਂ ਇਹ ਬਚਨ ਕਰਦੇ ਨੇ। ਉਪਦੇਸ਼ੰ ਸਮ ਮਿੱਤਰ ਸਤਰ ਹੈ ਭਗਵੰਤ ਭਗਤ ਭਾਵਨੀ। ਉਪਦੇਸ਼ੰ ਸਮ ਮਿੱਤਰ ਸਤਰ ਹੈ ਭਗਵੰਤ ਭਗਤ ਭਾਵਨੀ। ਉਹ ਮਿੱਤਰ ਤੇ ਦੁਸ਼ਮਣ ਨਿੱਕੋ ਜਾਂ ਪ੍ਰੇਮਾ ਭਗਤੀ ਦਾ ਉਪਦੇਸ਼ ਦੇਣ ਵਾਲੇ ਦਿਆਲੂ ਨੇ।
ਸੁਨੋ ਪ੍ਰਾਤ ਇੱਕ ਬਾਤ ਨੀਤੀ ਕੀ।
ਹੇ ਭਰਾ ਜੀ, ਅੱਗੇ ਤੁਸੀਂ ਕਰਨੀ ਹੈ ਆਪਣੀ ਮਰਜ਼ੀ, ਮੈਂ ਤੁਹਾਨੂੰ ਇੱਕ ਨੀਤੀ ਦੀ ਗੱਲ ਦੱਸਦਾ ਜੇ ਤੁਹਾਡੇ ਖਾਨੇ ਚ ਬਹਿ ਜੇ। ਪਰ ਮੈਨੂੰ ਉਮੀਦ ਨਹੀਂ ਕਿ ਤੁਹਾਡੇ ਖਾਨੇ ਚ ਕੋਈ ਗੱਲ ਬੈਠੇਗੀ, ਪਰ ਮੇਰਾ ਫਰਜ਼ ਬਣਦਾ, ਛੋਟਾ ਭਰਾ ਆ, ਜੇ ਤੁਸੀਂ ਵੱਡੇ ਵੀ ਉਹ ਕੁਰਾਏ ਪੈਂਦੇ ਹੋ ਤੇ ਮੇਰਾ ਫਰਜ਼ ਬਣਦਾ ਰੋਕਣਾ। ਮੈਂ ਇੱਕ ਨੀਤੀ ਦੀ ਗੱਲ ਤੁਹਾਨੂੰ ਦੱਸਦਾ ਹਾਂ।
ਅਤਿ ਉਤਪਾਤ ਚੈਤ ਚਿਤ ਠਾਨ।
ਜਿਹੜੀ ਤੁਸੀਂ ਅਤ ਉਤਪਾਤ ਦੀ ਬਿਰਤੀ ਧਾਰਨ ਕਰ ਲਈ ਹੈ ਨਾ, ਵੀ ਘਰ ਦੀ ਲੜਾਈ ਨੂੰ ਤੁਸੀਂ ਬਾਦਸ਼ਾਹ ਦੀ ਕਚਹਿਰੀ ਚ ਲੈ ਕੇ ਜਾਣਾ ਚਾਹੁੰਦੇ ਹੋ।
ਘਰ ਫੂਟੇ ਵੱਡ ਸੰਕਟ ਹੋਵਤ।
ਜਦੋਂ ਘਰ ਵਿੱਚ ਫੁੱਟ ਪੈ ਜੇ ਨਾ, ਨੀਤੀ ਦੀ ਇਹ ਗੱਲ ਹੈ ਵੀ ਘਰ ਚ ਫੁੱਟ ਪੈ ਜੇ ਤੇ ਫਿਰ ਬੜੇ ਸੰਕਟ ਆਉਂਦੇ ਨੇ। ਘਰ ਦੀ ਫੁੱਟ ਬੜੀ ਮਾੜੀ ਹੁੰਦੀ ਜੇ ਬਾਬਾ ਜੀ, ਹੁਣ ਤਾਂ ਪਰਿਵਾਰ ਚ ਬੈਠੇ ਤੁਸੀਂ ਸਾਰੀ ਗੱਲਬਾਤ ਕਰ ਲੋਗੇ, ਜਦੋਂ ਉੱਥੇ ਜਾਓਗੇ ਉੱਥੇ ਭਾਂਤ ਭਾਂਤ ਦੇ ਹੋਣਗੇ ਵਜ਼ੀਰ ਅਹਿਲਕਾਰ ਅਫਸਰ, ਉਹ ਸਾਰੇ ਫਿਰ ਕਹਿਣਗੇ ਨਹੀਂ ਏਦਾਂ ਕਰੋ ਏਦਾਂ ਕਰੋ। ਘਰ ਦੀ ਜਿਹੜੀ ਫੁੱਟ ਹੈ ਉਹ ਘਰਾਂ ਨੂੰ ਕਮਜ਼ੋਰ ਕਰ ਦਿੰਦੀ ਹੈ। ਨੀਤੀ ਇਹ ਕਹਿੰਦੀ ਹੈ ਵੀ ਘਰ ਦੀ ਫੁੱਟ ਬਾਹਰ ਨਹੀਂ ਜਾਣੀ ਚਾਹੀਦੀ, ਜੇ ਘਰ ਦੀ ਕੋਈ ਫੁੱਟ ਹੋਵੇ ਤੇ ਉਹ ਆਪੋ ਵਿੱਚ ਹੀ ਬਹਿ ਕੇ ਸੁਲਝਣੀ ਚਾਹੀਦੀ ਹੈ।
ਲਘੁਤਾ ਪਾਵਤ ਵੈ ਜੋ ਮਹਾਨ।
ਭਾਵੇਂ ਬੜੇ ਬੜੇ ਵੱਡੇ ਬਲੀ ਲੋਕ ਹੋਏ ਨੇ, ਵੱਡੇ ਵੱਡੇ ਘਰਾਨੇ ਹੋਏ ਨੇ, ਜੇ ਉਹਨਾਂ ਦੇ ਘਰਾਂ ਦੀ ਫੁੱਟ ਕਿਤੇ ਬਾਹਰ ਪ੍ਰਗਟ ਹੋ ਗਈ ਤਾਂ ਉਹ ਵੱਡੇ ਵੱਡੇ ਘਰ ਕਮਜ਼ੋਰ ਹੋ ਗਏ, ਵੱਡੇ ਵੱਡੇ ਬਲੀ ਲੋਕ ਜਿਹੜੇ ਸਨ ਉਹ ਵੀ ਨਿਰਬਲ ਹੋ ਗਏ ਉਹਨਾਂ ਦੀ ਫੁੱਟ ਕਰਕੇ।
ਜੈ ਕੈ ਹਾਸੀ ਕਰੇ ਜਗਤ ਮੈਂ।
ਨਾਲੇ ਲੋਕ ਉਹਨਾਂ ਦਾ ਮਖੌਲ ਉਡਾਉਂਦੇ ਨੇ, ਹਾਸੀਆਂ ਕਰਦੇ ਨੇ, ਕਹਿੰਦੇ ਵੇਖੋ ਵੱਡੇ ਬਣੇ ਫਿਰਦੇ, ਆਪਣੇ ਘਰ ਦੀ ਲੜਾਈ ਤਾਂ ਇਹਨਾਂ ਕੋਲ ਸੁਲਝਦੀ ਨਹੀਂ ਹੈ, ਇਹ ਲੋਕਾਂ ਨੂੰ ਕੀ ਭਲਾ ਉਪਦੇਸ਼ ਦਿੰਦੇ ਹੋਣਗੇ। ਲੋਕ ਹਾਸੀਆਂ ਕਰਦੇ ਨੇ, ਲੋਕ ਮਖੌਲ ਉਡਾਉਂਦੇ ਨੇ, ਏਦਾਂ ਦੀਆਂ ਗੱਲਾਂ ਕਰਦੇ ਨੇ।
ਪੁਨ ਅਪਜਸ ਕੋ ਪਾਏ ਅਜਾਨ।
ਨਾਲੇ ਅਣਜਾਣ ਬੰਦਿਆਂ ਨੂੰ ਅਪਜਸ ਪ੍ਰਾਪਤ ਹੁੰਦਾ ਜਦੋਂ ਘਰ ਦੀ ਫੁੱਟ ਬਾਹਰ ਪ੍ਰਗਟ ਹੋਵੇ ਤੇ ਫਿਰ ਉਹਦੇ ਨਾਲ ਅਪਜਸ ਹੁੰਦਾ, ਘਰ ਘਰ ਦੇ ਵਿੱਚ ਭੰਡੀ ਹੁੰਦੀ ਹੈ।
ਪ੍ਰਥਮ ਵਿਸਾਲ ਬਲੀ ਜਾਗੇ ਉਪਜੇ।
ਸੁਣੋ ਬਾਬਾ ਜੀ, ਮੈਂ ਤੁਹਾਨੂੰ ਉਦਾਹਰਣਾਂ ਦੇ ਦਿੰਦਾ ਵੀ ਤੁਹਾਡੀ ਦਿਮਾਗ ਵਿੱਚ ਗੱਲ ਆ ਜੇ, ਵੀ ਉਦਾਹਰਣਾਂ ਦੇ ਕੇ ਸਮਝਾਉਣਾ। ਜਿਹੜੇ ਪਹਿਲਾਂ ਵੀ ਬੜੇ ਬੜੇ ਬਲੀ ਪੁਰਖ ਹੋਏ ਸੰਸਾਰ ਚ, ਸਤਯੁਗ ਤ੍ਰੇਤੇ ਦੁਆਪਰ ਦੀ ਗੱਲ ਕਰੀਏ, ਉਹਨਾਂ ਯੁੱਗਾਂ ਦੇ ਵਿੱਚ ਵੀ ਬੜੇ ਬੜੇ ਬਲਵਾਨ ਬਲੀ ਲੋਕ ਹੋਏ ਨੇ।
ਭੇਦ ਪਏ ਤੇ ਪ੍ਰਾਪਤ ਹਾਨ।
ਜਦੋਂ ਉਹਨਾਂ ਦੀ ਫੁੱਟ ਬਾਹਰ ਪ੍ਰਗਟ ਹੋਈ ਤੇ ਵੱਡੇ ਵੱਡੇ ਬਲੀ ਲੋਕ ਵੀ ਮਿੱਟੀ ਚ ਗਰਕ ਹੋ ਗਏ, ਜਿਹੜੇ ਬੜੇ ਬੜੇ ਬਲਵਾਨ ਲੋਕ ਸੀ, ਜਦੋਂ ਉਹਨਾਂ ਦਾ ਭੇਦ ਉਹਨਾਂ ਦੀ ਫੁੱਟ ਬਾਹਰ ਗਈ ਪ੍ਰਗਟ ਹੋ ਕੇ ਤਾਂ ਫਿਰ ਉਹ ਵੱਡੇ ਵੱਡੇ ਜਿਹੜੇ ਬਲੀ ਪੁਰਖ ਸੀ ਉਹ ਵੀ ਗਰਕ ਹੋ ਗਏ।
ਮਿਲਨ ਵਿਖੇ ਗੁਣ ਅਨਿਕ ਭਾਂਤ ਕੇ।
ਬਾਬਾ ਜੀ, ਪ੍ਰੇਮ ਨਾਲ ਮਿਲ ਜੁਲ ਕੇ ਏਕਤਾ ਨਾਲ ਰਹਿਣ ਵਿੱਚ ਬੜੀਆਂ ਬਰਕਤਾਂ ਹੁੰਦੀਆਂ। ਜਦੋਂ ਪ੍ਰੇਮ ਨਾਲ ਆਪੋ ਵਿੱਚ ਇੱਕ ਮਿਕ ਹੋ ਕੇ ਬੈਠੀਏ ਮਿਲੀਏ, ਉਹਦੇ ਚ ਬੜੀ ਬਰਕਤ ਹੁੰਦੀ ਆ, ਉਹਦੇ ਚ ਬੜੇ ਗੁਣ ਹੁੰਦੇ ਨੇ।
ਫੂਟਨ ਵਿਖੇ ਸੋ ਅਵਗੁਣ ਬ੍ਰਿੰਦ।
ਪਰ ਜਦੋਂ ਫੁੱਟਾਂ ਪੈਂਦੀਆਂ ਨੇ ਨਾ ਤੇ ਫੁੱਟਾਂ ਵਿੱਚ ਬੜੇ ਔਗੁਣ ਹੁੰਦੇ ਆ। ਖਾਲਸਾ ਜੀ, ਇਤਿਹਾਸ ਵਿੱਚੋਂ ਸੇਧ ਲੈਣੀ ਚਾਹੀਦੀ ਹੈ ਸਮੁੱਚੇ ਪੰਥ ਨੂੰ ਕਿ ਆਪਸੀ ਮਤ ਭੇਦ ਵਿਤਕਰੇ ਦੀਆਂ ਬਿਰਤੀਆਂ ਨੂੰ ਤਿਆਗ ਕੇ ਇਕਜੁੱਟਤਾ ਦਾ ਪ੍ਰਤੀਕ ਸਾਬਤ ਹੋਣਾ ਚਾਹੀਦਾ ਹੈ, ਇਕਜੁੱਟਤਾ ਦਾ ਪ੍ਰਤੀਕ। ਜੇ ਏਕਤਾ ਵਿੱਚ ਜਦੋਂ ਫੁੱਟ ਪੈਂਦੀ, ਫੁੱਟਾਂ ਪਾਈਆਂ ਜਾਂਦੀਆਂ ਸਰਕਾਰਾਂ ਵੱਲੋਂ, ਬਹੁਤ ਸਾਰੀਆਂ ਏਜੰਸੀਆਂ ਵੱਲੋਂ ਵੀ, ਇਹਨਾਂ 'ਚ ਫੁੱਟ ਪਏ, ਆਪਸ 'ਚ ਲੜਦੇ ਭਿੜਦੇ ਰਹਿਣ, ਝਗੜਦੇ ਰਹਿਣ, ਜਾਣ ਬੁੱਝ ਕੇ ਮੁੱਦੇ ਇੱਦਾਂ ਦੇ ਬਣਾ ਦੇਣੇ, ਤੋ ਏਕਤਾ ਵਿੱਚ ਬੜੀ ਵੱਡੀ ਤਾਕਤ ਹੈ। ਬਾਬਾ ਮਹਾਂਦੇਵ ਜੀ ਦੱਸਦੇ, ਕਹਿੰਦੇ ਜਦੋਂ ਫੁੱਟਾਂ ਪੈਂਦੀਆਂ ਨੇ ਬਾਬਾ ਪ੍ਰਿਥੀ ਚੰਦ ਜੀ, ਤੇ ਬੜੇ ਬੜੇ ਬਲੀ ਲੋਕ ਵੀ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ। ਪਰ ਏਕਤਾ ਵਿੱਚ ਬੜੀ ਗੁਣ ਹਨ, ਬੜੇ ਜਿਹੜਾ ਮਿਲ ਮਿਲਾਪ ਕਰਕੇ ਏਕਤਾ ਚ ਰਹਿਣਾ, ਇਤਫਾਕ ਚ ਰਹਿਣਾ, ਉਹਦੇ ਵਿੱਚ ਬਹੁਤ ਵੱਡੀਆਂ ਬਰਕਤਾਂ ਹਨ।
ਕਰੋ ਖੁਸ਼ਾਮਦ ਤੁਰਕ ਨਕੇਰੀ।
ਬਾਬਾ ਜੀ ਤੁਸੀਂ ਜਾ ਕੇ ਤੁਰਕਾਂ ਦੀ ਖੁਸ਼ਾਮਦ ਕਰਨੀ ਹੈ, ਉੱਥੇ ਤੁਰਕਾਂ ਕੋਲ ਜਾ ਕੇ ਖੁਸ਼ਾਮਦ ਕਰਨੀ ਤੁਹਾਡੀ ਲਈ, ਇਹ ਤੁਹਾਡੇ ਲਈ ਸੋਭਦਾ ਵੀ ਗੁਰੂ ਰਾਮਦਾਸ ਸਾਹਿਬ ਦਾ ਵੱਡਾ ਪੁੱਤਰ ਹੋਵੇ ਤੇ ਤੁਰਕਾਂ ਦੇ ਕੋਲ ਜਾ ਕੇ, ਜਿਹੜੇ ਤੁਰਕ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਚ ਆ ਕੇ ਝੁਕਦੇ ਨੇ, ਅਕਬਰ ਵਰਗੇ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਤੇ ਨਮਸਕਾਰਾਂ ਕਰਦੇ ਐ, ਤੇ ਤੂੰ ਜਾ ਕੇ ਉਹਨਾਂ ਦੇ ਚਰਨਾਂ ਚ ਖੁਸ਼ਾਮਦਾ ਕਰੇ। ਬਾਬਾ ਜੀ ਤੁਹਾਡੇ ਨਾਂ ਨਾਲ ਨਾਜ ਨਹੀਂ, ਤੁਹਾਡੇ ਨਾਂ ਨਾਲ ਪਿਤਾ ਗੁਰੂ ਜੀ ਦਾ ਨਾਂ ਜੁੜਿਆ ਹੋਇਆ, ਇਸ ਕਰਕੇ ਲਾਜ ਕਰੋ, ਸ਼ਰਮ ਕਰੋ ਕਿ ਤੁਸੀਂ ਕਿਸ ਘਰ ਵਿੱਚ ਜਨਮੇ ਹੋ, ਉਸ ਘਰ ਦੀ ਵਡਿਆਈ ਨੂੰ ਵੇਖੋ ਤੇ ਜਾ ਕੇ ਬਾਦਸ਼ਾਹ ਦੇ ਕੋਲ ਝੂਠੀਆਂ ਖੁਸ਼ਾਮਦਾਂ ਕਰੋਗੇ।
ਦਿਓ ਦਰਬ ਰਿਸ਼ਵਤੀ ਬਿਲੰਦ,
ਉੱਥੇ ਜਾ ਕੇ ਪੈਸਾ ਤੇ ਸਮਾਂ ਬਰਬਾਦ ਕਰੋਗੇ, ਪੈਸਾ ਵੀ ਤੇ ਸਮਾਂ ਵੀ। ਪੈਸਾ ਕਿਵੇਂ ਬਰਬਾਦ ਕਰੋਗੇ, ਬਾਦਸ਼ਾਹ ਨੂੰ ਕਿਹੜਾ ਸਿੱਧਾ ਤੁਹਾਨੂੰ ਮਿਲਾ ਦੇਣਾ ਉਹਨਾਂ ਨੇ, ਖਬਰੇ ਕਿੰਨਿਆਂ ਨੂੰ ਸੁਲੀ ਖਾਂ ਵਰਗਿਆਂ ਨੂੰ ਕਿੰਨਿਆਂ ਨੂੰ ਰਿਸ਼ਵਤ ਦੇਣੀ ਪੈਣੀ ਆ, ਤੁਹਾਨੂੰ ਕਿੰਨਿਆਂ ਨੂੰ ਪੈਸੇ ਦੇਣੇ ਪੈਣੇ ਆ, ਕਿੰਨੇ ਅੱਗੇ ਜੀਜੜੀਆਂ ਕੱਢਣੀਆਂ ਪੈਣੀਆਂ ਨੇ, ਦੰਦ ਜੇ ਕੱਢ ਕੱਢ ਕੇ ਲੋਕਾਂ ਦੇ ਹੱਥ ਅੱਗੇ ਬੰਨੋਗੇ, ਉਹਨਾਂ ਦੇ ਤਰਲੇ ਕਰੋਗੇ, ਤੇ ਦੱਸੋ ਕੀ ਇੱਜ਼ਤ ਰਹਿ ਜਾਏਗੀ ਤੁਹਾਡੀ, ਕੀ ਸਨਮਾਨ ਹੋਵੇਗਾ ਇਹਦੇ ਨਾਲ ਤੁਹਾਡਾ।
ਪ੍ਰਾਤ ਪਰਸ ਪਰ ਜੈ ਕੈ ਬਿਗੜੇ,
ਜਿੱਥੇ ਜਿੱਥੇ ਵੀ ਭਰਾ ਕਿਤੇ ਆਪਸ ਵਿੱਚ ਵਿਗੜੇ ਹਨ,
ਤੈ ਤੈ ਅਪਦਾ ਪਰ ਦੁਖਵੰਦ,
ਉੱਥੇ ਉੱਥੇ ਬੜੀਆਂ ਅਪਦਾਵਾਂ ਆਈਆਂ ਨੇ, ਜਿੱਥੇ ਜਿੱਥੇ ਵੀ ਕਦੇ ਭਰਾਵਾਂ ਦਾ ਵਿਗਾੜ ਪਿਆ ਵੇਖੋ ਉੱਥੇ ਕਿੰਨੀਆਂ ਅਪਦਾਵਾਂ ਆਈਆਂ, ਕਿੰਨੀਆਂ ਵਿਪਤਾਵਾਂ ਆਈਆਂ। ਮੈਂ ਤੁਹਾਨੂੰ ਉਹ ਵੀ ਉਦਾਹਰਣਾਂ ਦੇ ਕੇ ਸਮਝਾਉਣਾ।
ਵਿਦਤ ਬਾਤ ਤੁਮ ਜਾਣੋ ਕਿਉਂ ਨੇ,
ਬਾਬਾ ਜੀ ਇਹ ਗੱਲ ਪ੍ਰਗਟ ਹੈ ਸਾਰੇ ਪਾਸੇ, ਤੁਸੀਂ ਕਿਉਂ ਨਹੀਂ ਜਾਣਦੇ, ਕਿਉਂ ਨਹੀਂ ਅਕਲ ਨੂੰ ਹੱਥ ਪਾਉਂਦੇ।
ਛਿਮਾ ਕਰਨ ਹੀ ਸਭ ਸੁਖ ਕੰਦ,
ਛਿਮਾ ਕਰਨ ਵਿੱਚ ਹੀ ਸਾਰੇ ਸੁਖ ਨੇ। ਇੱਕ ਪਿਤਾ ਤੇ ਇੱਕ ਮਾਂ ਦੇ ਜਾਏ ਹਾਂ, ਜੇ ਕਿਸੇ ਕੋਲੋਂ ਵਧੀਕੀ ਹੁੰਦੀ ਵੀ ਹੈ ਤਾਂ ਛਿਮਾ ਕਰਨ ਵਿੱਚ ਬੜੇ ਸੁਖ ਨੇ, ਮਾਫ਼ ਕਰਨ ਵਿੱਚ ਬੜੇ ਸੁਖ ਨੇ।
ਬਿਗਰੇ ਬਾਲੀ ਪ੍ਰਾਤ ਸੁਗਰੀਵ ਜੋ,
ਹੁਣ ਸੁਣੋ ਵੀ ਜਦੋਂ ਭਰਾ ਆਪਸ ਵਿੱਚ ਵਿਗੜ ਜਾਂਦੇ ਤੇ ਕਿੰਨਾ ਨੁਕਸਾਨ ਹੁੰਦਾ। ਬਾਬਾ ਮਹਾਦੇਵ ਜੀ ਉਦਾਹਰਣ ਕਹਿੰਦੇ, ਬਾਲੀ ਤੇ ਸੁਗਰੀਵ ਦੋਵੇਂ ਭਰਾ ਸੀ ਨਾ ਸਕੇ, ਸੁਗਰੀਵ ਦੀ ਘਰਵਾਲੀ ਸੁੰਦਰ ਸਰੂਪ ਵੇਖ ਕੇ ਬਾਲੀ ਨੇ ਪਰਣਾ ਲਈ, ਸੁਗਰੀਵ ਦੁਸ਼ਮਣ ਬਣ ਗਿਆ, ਜਾ ਕੇ ਸ਼੍ਰੀ ਰਾਮ ਚੰਦਰ ਜੀ ਨੂੰ ਮਿਲ ਗਿਆ ਵੀ ਮੇਰੇ ਨਾਲ ਬਾਲੀ ਨੇ ਧੱਕਾ ਕੀਤਾ, ਅਖੀਰ ਨੂੰ ਬਾਲੀ ਨੂੰ ਮਾਰਨਾ ਪਿਆ, ਸ਼੍ਰੀ ਰਾਮ ਚੰਦਰ ਜੀ ਮਾਰਿਆ। ਕਹਿੰਦੇ ਭਰਾ ਵਿਗੜੇ ਤੇ ਕੀ ਫਾਇਦਾ ਹੋਇਆ, ਨੁਕਸਾਨ ਹੀ ਹੋਇਆ ਨਾ ਇੱਕ ਦਾ। ਹਾਂਜੀ,
ਤਿੰਨ ਮੋਹ ਪਇਓ ਬੜੇ ਕੋ ਨਾਸ਼,
ਜਿਹੜਾ ਵੱਡਾ ਸੀ ਉਹਦਾ ਨਾਸ਼ ਹੋਇਆ, ਵੱਡਾ ਸੀ ਨਾ ਬਾਲੀ ਉਹਦਾ ਨਾਸ਼ ਹੋਇਆ, ਛੋਟੇ ਨਾਲ ਉਹਨੇ ਧੱਕਾ ਕੀਤਾ ਸੀ।
ਰਾਵਣ ਨਾਸ਼ ਬਿਭੀਖਣ ਕੀਨਸ,
ਫਿਰ ਰਾਵਣ ਕਿੱਡਾ ਬਲੀ ਸੀ, ਉਹਦਾ ਭਰਾ ਵਿਭੀਸ਼ਣ ਸੀ, ਵਿਭੀਸ਼ਣ ਰਾਵਣ ਦੇ ਵਾਰ ਖਿਲਾਫ ਦੁਸ਼ਮਣੀ ਕਰਕੇ ਸ਼੍ਰੀ ਰਾਮ ਚੰਦਰ ਨੂੰ ਜਾ ਕੇ ਉਹਨੇ ਭੇਤ ਦੱਸਿਆ ਵੀ ਰਾਵਣ ਨੇ ਏਦਾਂ ਨਹੀਂ ਮਰਨਾ, ਇਹਨੂੰ ਮਾਰਨ ਦਾ ਤਰੀਕਾ ਇਹਦੀ ਨਾਭੀ ਚ ਅੰਮ੍ਰਿਤ ਦਾ ਕੁੰਟ ਹੈ, ਉੱਥੇ ਤੀਰ ਵੱਜੇਗਾ ਫਿਰ ਮਰੇਗਾ ਇਹ। ਕਹਿੰਦੇ ਭਰਾ ਸੀ, ਭਰਾ ਨੇ ਜਾ ਕੇ ਰਾਵਣ ਨਾਲ, ਕਿਉਂਕਿ ਰਾਵਣ ਨੇ ਵਧੀਕੀ ਕੀਤੀ ਸੀ ਵਿਭੀਸ਼ਣ ਨਾਲ, ਉਹ ਵੀ ਕਹਿੰਦਾ ਸੀ ਵੀ ਮੈਨੂੰ ਕੁਝ ਰਾਜ ਦੇ ਦਿਓ, ਕਹਿੰਦਾ ਤੂੰ ਪਰੇ ਹੋ ਜਾ, ਨੌਕਰ ਬਣ ਕੇ ਰਹਿ ਲੈ ਇੱਥੇ ਰਹਿਣਾ ਤਾਂ। ਹੁਣ ਉਹ ਦੁਸ਼ਮਣ ਹੋ ਗਿਆ, ਜਦੋਂ ਭਰਾਵਾਂ ਚ ਦੁਸ਼ਮਣੀ ਪਈ ਤੇ ਕਿੱਡਾ ਵੱਡਾ ਬਲੀ ਸੀ ਰਾਵਣ, ਆਪਣੇ ਭਰਾ ਦੀ ਦੁਸ਼ਮਣੀ ਕਰਕੇ ਰਾਵਣ ਦਾ ਨਾਸ਼ ਹੋਇਆ। ਹਾਂਜੀ,
ਭੇਦ ਰਾਕਸ਼ਨ ਕਰਤ ਪ੍ਰਕਾਸ਼,
ਉਹਨੇ ਜਾ ਕੇ ਰਾਕਸ਼ਾਂ ਦਾ ਸਾਰਾ ਭੇਦ ਭਗਵਾਨ ਰਾਮ ਚੰਦਰ ਜੀ ਨੂੰ ਦੱਸਿਆ ਤੇ ਇਹਨਾਂ ਦਾ ਨਾਸ਼ ਹੋਇਆ, ਰਾਵਣ ਦਾ, ਰਾਵਣ ਦੇ ਸਮੇਤ ਉਹਦੇ ਸਾਰੇ ਲਸ਼ਕਰ ਦਾ।
ਕੌਰਵ ਪਾਂਡਵ ਹਟ ਕਰ ਨਿਸ਼ਠੁਰ,
ਕੌਰਵ ਤੇ ਪਾਂਡਵ ਵੀ ਤਾਂ ਭਰਾ ਹੀ ਸੀ, ਚਾਚੇ ਤਾਇਆਂ ਦੇ ਸਕੇ ਭਰਾ ਸਨ, ਕਿਹੜਾ ਕੋਈ ਦੂਰ ਸੀ। ਤੇ ਜਿਵੇਂ ਭਰਾਵਾਂ ਦੇ ਵਿੱਚ ਦੁਸ਼ਮਣੀ ਪਈ ਤੇ ਕਿੰਨਾ ਨੁਕਸਾਨ ਹੋਇਆ, ਮਹਾਭਾਰਤ ਦਾ ਜੰਗ ਹੋਇਆ, ਭਰਾਵਾਂ ਦਾ ਵਿਗਾੜ ਕਰਕੇ ਕਿੰਨੀ ਲੜਾਈ ਹੋਈ।
ਸੰਗਰ ਕਰ ਬਿਨਸੀ ਬਲ ਰਾਸ
ਸੰਗਰ ਕਰਕੇ ਜੰਗ ਕਰਕੇ ਕਿੱਡੇ ਕਿੱਡੇ ਬਲੀ ਲੋਕ ਜਿਹੜੇ ਦੁਰਯੋਧਨ ਵਰਗੇ ਮਾਰੇ ਗਏ
ਇਮ ਵੱਡੇ ਅਨ ਕੀ ਦਸ਼ਾ ਪਾਈ ਜਬ
ਏਡੇ ਵੱਡੇ ਲੋਕ ਹੋਏ ਦੁਆਪਰ ਤ੍ਰੇਤੇ ਵਿੱਚ ਬਾਬਾ ਜੀ ਜੇ ਉਹਨਾਂ ਦੀ ਇਹ ਹਾਲਤ ਹੋਈ ਆ ਉਹਨਾਂ ਦੀ ਇਹ ਦਸ਼ਾ ਹੋਈ ਹੈ
ਅਲਪਨ ਕੀ ਗਿਣਤੀ ਕਹੋ ਕਿਆ ਸੋ
ਜਿਹੜੇ ਅਲਪ ਨੇ ਉਹਨਾਂ ਦੀ ਤਾਂ ਗਿਣਤੀ ਕੀ ਆ ਫਿਰ ਬਾਬਾ ਪ੍ਰਿਥੀ ਚੰਦ ਜੀ ਤੁਸੀਂ ਵੇਖੋ ਵੀ ਤੁਹਾਡੀ ਗਿਣਤੀ ਕੀ ਆ ਉਹ ਰਾਵਣ ਦੇ ਸਾਹਮਣੇ ਜੇ ਰਾਵਣ ਦੇ ਨਾਲ ਤੁਲਨਾ ਕਰਕੇ ਵੇਖੋ ਤੁਸੀਂ ਕੀ ਹੋ ਜੇ ਪਾਂਡਵਾਂ ਨਾਲ ਦੁਰਯੋਧਨ ਨਾਲ ਤੁਲਨਾ ਕਰਕੇ ਵੇਖੋ ਕੀ ਹੋ ਜੇ ਬਾਲੀ ਨਾਲ ਵੇਖੋ ਕਰਕੇ ਤੁਲਨਾ ਕੀ ਹੋ ਤੁਸੀਂ ਤਾਂ ਕੱਖ ਵੀ ਨਹੀਂ ਇਸ ਕਰਕੇ ਗੱਲ ਚੰਗੀ ਨਹੀਂ ਨੀਤੀ ਨਹੀਂ ਇਹ ਕਹਿੰਦੀ ਕਿ ਭਰਾਵਾਂ ਦੀ ਲੜਾਈ ਜਿਹੜੀ ਹੈ ਉਹ ਬੜਾ ਨੁਕਸਾਨ ਕਰਦੀ ਹੈ ਇਹ ਸਾਡੇ ਇਤਿਹਾਸ ਵਿੱਚ ਪੁਰਾਣਾਂ ਦੇ ਵਿੱਚ ਲਿਖਿਆ ਹੋਇਆ ਬਕਾਇਦਾ ਕਹਾਣੀਆਂ ਪ੍ਰਸਿੱਧ ਨੇ ਤੇ ਤੁਹਾਨੂੰ ਇਸ ਗੱਲ ਤੋਂ ਸੇਧ ਲੈਣੀ ਚਾਹੀਦੀ ਹੈ ਅਕਲ ਲੈਣੀ ਚਾਹੀਦੀ ਹੈ
ਘਰ ਕੀ ਬਾਤ ਵੈਰ ਪ੍ਰਕਾਸ਼ਨ
ਕਿ ਤੁਸੀਂ ਘਰ ਦੀ ਗੱਲ ਜਾ ਕੇ ਬਾਹਰ ਪ੍ਰਕਾਸ਼ ਹੋ ਗਏ ਬਾਹਰ ਜਾ ਕੇ ਦੱਸੋਗੇ
ਕਰੇ ਪਰਸ ਪਰ ਨਿੰਦ ਬਖਾਨ
ਤੇ ਲੋਕ ਨਿੰਦਾ ਕਰਨਗੇ ਉਹ ਆਖਣਗੇ ਗੁਰੂ ਅਰਜਨ ਸਾਹਿਬ ਦਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਹਨਾਂ ਦੀ ਵਡਿਆਈ ਓਦਾਂ ਹੀ ਰਹਿਣੀ ਹੈ ਲੋਕਾਂ ਨੇ ਲਾਹਨਤਾਂ ਤੁਹਾਨੂੰ ਪਾਉਣੀਆਂ ਨੇ ਉਹਨਾਂ ਨੇ ਕਹਿਣਾ ਵੀ ਇਹ ਗੁਰੂ ਰਾਮਦਾਸ ਸਾਹਿਬ ਦੇ ਪੁੱਤਰ ਦੀ ਕਰਤੂਤ ਹੈ ਉਹਨਾਂ ਤੇਰੇ ਨਾਂ ਦੇ ਉੱਤੇ ਲਾਹਨਤਾਂ ਪਾਉਣੀਆਂ ਲੋਕਾਂ ਨੇ ਤਰਕਾਰਾਂ ਤੈਨੂੰ ਪਾਉਣੀਆਂ ਨਿੰਦਾ ਤੇਰੀ ਕਰਨੀ ਹੈ
ਹੋਰੇ ਅਰ ਖੋਟੇ ਸਭ ਪਾਖੇ
ਕਿਉਂਕਿ ਹੌਲੇ ਤੇ ਖੋਟੇ ਲੋਕ ਸਭ ਫਿਰ ਆਖਣਗੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਨਾ ਵੀ ਨਮਸਕਾਰਾਂ ਕਰਦੇ ਨੇ ਮੈਨੂੰ ਉਹੀ ਤੁਹਾਡਾ ਅਪਮਾਨ ਕਰਨਗੇ
ਬਿਨ ਸਹਿ ਗੌਰ ਵਡਾਈ ਮਾਨ
ਤੁਹਾਡੀ ਜਿੰਨੀ ਹੁਣ ਤਾਈ ਗੌਰਵਤਾਈ ਹੈ ਵਡਿਆਈ ਹੈ ਸਭ ਬਿਨਸ ਜਾਏਗੀ ਤੁਹਾਡਾ ਮਾਨ ਸਨਮਾਨ ਸਭ ਮਿੱਟੀ ਚ ਰਲ ਜਾਏਗਾ ਜਦੋਂ ਤੁਸੀਂ ਬਾਦਸ਼ਾਹ ਕੋਲ ਜਾਓਗੇ
ਖਰਚੇ ਤਨ ਚਿਤ ਚਿੰਤਾ ਚਿਤ ਵੀ
ਔਰ ਨਾਲੇ ਉੱਥੇ ਧਨ ਖਰਚੋਗੇ ਬੇਫਜੂਲ ਨਾਲੇ ਰਾਤ ਦਿਨ ਚਿੰਤਾ ਦੇ ਵਿੱਚ ਸੜੋਗੇ
ਅਸ਼ਟ ਜਾਮ ਲੋ ਦੁੱਖ ਗਲਤਾਨ
ਅੱਠੇ ਪੈਰਾਂ ਵਿੱਚ ਦੁੱਖ ਹੀ ਦੁੱਖ ਭੋਗੋਗੇ ਦੁੱਖ ਚ ਹੀ ਗਲਤ ਰਹੋਗੇ
ਬਿਨੈ ਕਰਨ ਅਰ ਦੀਨ ਹੋਨ ਬੋ
ਨਾਲੇ ਉੱਥੇ ਮਿੰਨਤਾਂ ਤਰਲੇ ਕਰੋਗੇ ਨਾਲੇ ਦੀਨ ਹੋ ਕੇ ਘਗਿਆਓਗੇ
ਇਨ ਫਲ ਬਿਨ ਪਾਏ ਨਾ ਕੁਛ ਪਾਨ
ਇਸ ਫਲ ਤੋਂ ਬਿਨਾਂ ਹੋਰ ਨੀ ਤੁਹਾਡੇ ਕੁਝ ਹੱਥ ਲੱਗਣਾ ਜੇ ਤੁਸੀਂ ਕਹੋ ਵੀ ਉੱਥੇ ਜਾ ਕੇ ਗੁਰਿਆਈ ਮਿਲ ਜਾਏਗੀ ਤੁਹਾਨੂੰ ਤਾਂ ਇਹ ਤੁਹਾਡਾ ਭੁਲੇਖਾ ਹੈ ਬਾਬਾ ਪ੍ਰਿਥੀ ਚੰਦ ਜੀ ਗੁਰੂ ਹੋਣ ਦਾ ਫੈਸਲਾ ਤਾਂ ਨਿਰੰਕਾਰ ਦੇ ਘਰੋਂ ਹੋ ਕੇ ਆਉਂਦਾ ਤੇ ਉਹ ਫੈਸਲਾ ਗੁਰੂ ਅਰਜਨ ਦੇਵ ਸਾਹਿਬ ਦੇ ਪੱਖ ਚ ਹੋ ਚੁੱਕਾ ਹੁਣ ਦੁਨੀਆਂ ਦਾ ਕੋਈ ਬਾਦਸ਼ਾਹ ਉਸ ਫੈਸਲੇ ਨੂੰ ਬਦਲ ਨਹੀਂ ਸਕਦਾ
ਸਤਿ ਸ੍ਰੀ ਅਕਾਲ
ਜੋ ਧੁਰ ਦਰਗਾਹ ਤੋਂ ਫੈਸਲਾ ਹੈ ਹੋਣਾ ਤਾਂ ਉਹ ਹੈ ਇਹ ਤੁਹਾਡਾ ਭੁਲੇਖਾ ਕਿ ਤੁਸੀਂ ਜਾ ਕੇ ਉੱਥੋਂ ਕੁਝ ਹੋਰ ਕਰਾ ਲਓਗੇ ਹਾਂ ਅਪਮਾਨ ਜ਼ਰੂਰ ਕਰਾਓਗੇ ਨਿੰਦਾ ਜ਼ਰੂਰ ਕਰਾਓਗੇ ਅਪਜਸ ਜ਼ਰੂਰ ਹੋਵੇਗਾ ਲੋਕ ਲਾਹਨਤਾਂ ਤਰਕਾਰਾਂ ਜ਼ਰੂਰ ਪਾਉਣਗੇ ਇਹ ਜ਼ਰੂਰ ਤੁਹਾਨੂੰ ਮਿਲ ਜਾਏਗਾ ਉੱਥੋਂ ਪਰ ਜੇ ਤੁਸੀਂ ਆਖੋ ਕਿ ਤੁਹਾਨੂੰ ਉੱਥੋਂ ਗੁਰਿਆਈ ਦਾ ਤਿਲਕ ਮਿਲ ਜੂ ਇਹ ਭੁਲੇਖਾ ਬਾਬਾ ਪ੍ਰਿਥੀ ਚੰਦ ਜੀ ਤੁਸੀਂ ਆਪਣੇ ਹਿਰਦੇ ਚੋਂ ਕੱਢ ਦਿਓ
ਸ਼੍ਰੀ ਨਾਨਕ ਤੇ ਆਦਿ ਗੁਰੂ ਸਭ
ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੀ ਪਾਤਸ਼ਾਹ ਦਾ ਇਤਿਹਾਸ ਸਾਡੇ ਸਾਹਮਣੇ ਹੈ ਗੁਰੂ ਅੰਗਦ ਦੇਵ ਸਾਹਿਬ ਦਾ ਇਤਿਹਾਸ ਗੁਰੂ ਅਮਰਦਾਸ ਸਾਹਿਬ ਦੀ ਗਾਥਾ ਪ੍ਰਗਟ ਹੈ
ਜਗ ਮੈਂ ਮਹਿਮਾ ਇਨੋ ਮਹਾਨ
ਏਡੀ ਵੱਡੀ ਭਾਰੀ ਮਹਿਮਾ ਹੈ ਵੱਡਿਆਂ ਸਤਿਗੁਰਾਂ ਦੀ ਪੂਰੇ ਸੰਸਾਰ ਭਰ ਵਿੱਚ
ਅਦਬ ਕਰੇ ਸਭ ਸੀਸ ਨਿਵਾਵੇ
ਸਾਰੇ ਉਹਨਾਂ ਦੇ ਅੱਗੇ ਅਦਬ ਕਰਕੇ ਸੀਸ ਝੁਕਾਉਂਦੇ ਬਾਬਰ ਹਮਾਯੂ ਅਕਬਰ ਵਰਗੇ
ਪਾਤਸ਼ਾਹ ਆਦਿਕ ਨਰ ਜਾਨ
ਵੱਡੇ ਵੱਡੇ ਬਾਦਸ਼ਾਹ ਆ ਕੇ ਉਹਨਾਂ ਅੱਗੇ ਸੀਸ ਝੁਕਾਉਂਦੇ ਨੇ ਨਮਸਕਾਰਾਂ ਕਰਦੇ ਹਨ
ਜਬ ਤੁਮ ਗਏ ਪੁਕਾਰ ਕਰਨ ਕੋ
ਬਾਬਾ ਜੀ ਜਦੋਂ ਤੁਸੀਂ ਉਹਨਾਂ ਬਾਦਸ਼ਾਹਾਂ ਦੇ ਕੋਲ ਪੁਕਾਰ ਕਰਨ ਲਈ ਜਾਓਗੇ
ਝਗੜੋ ਦੋਏ ਦਿਸ਼ ਰਿਸਿਅਤ ਠਾਨ
ਦੋਹਾਂ ਪਾਸਿਓਂ ਝਗੜਾ ਕਰੋਗੇ ਰੋਸ ਕਰੋਗੇ
ਫਿਰ ਨਾ ਪੂਜੇ ਬੰਧਨ ਠਾਨੇ
ਕਿਸੇ ਨੇ ਤੁਹਾਡੀ ਪੂਜਾ ਕਰਨੀ ਕਿਸੇ ਨੇ ਤੁਹਾਨੂੰ ਬੰਦਨਾ ਨਹੀਂ ਕਰਨੀ ਕਿਸੇ ਤੁਹਾਨੂੰ ਮੱਥਾ ਨਹੀਂ ਟੇਕਣਾ
ਜਾਣੇਗੇ ਧਨ ਕੋ ਹਿਤਵਾਨ
ਲੋਕ ਆਖਣਗੇ ਕਿ ਪ੍ਰਿਥੀ ਚੰਦ ਧਨ ਦਾ ਲੋਭੀ ਬਣਨ ਕਰਕੇ ਗੁਰੂ ਬਣ ਕੇ ਬੈਠਾ ਧੰਨ ਦਾ ਲਾਲਚੀ ਜਾਣ ਕੇ ਕਿਸੇ ਨੀ ਆਉਣਾ ਤੁਹਾਡੇ ਕੋਲ, ਕਿਸੇ ਨੀ ਤੁਹਾਡੀ ਪੂਜਾ ਕਰਨੀ।
ਇਤਿਆਦਿਕ ਔਗਣ ਹੈ ਲੱਖੋਂ,
ਏਦਾਂ ਦੇ ਲੱਖਾਂ ਔਗਣ ਨੇ ਬਾਬਾ ਪ੍ਰਿਥੀ ਚੰਦ ਜੀ, ਜਿਹੜੀਆਂ ਕਰਤੂਤਾਂ ਤੁਸੀਂ ਕਰ ਰਹੇ ਹੋ ਉਹਦੇ ਵਿੱਚ।
ਤਜੋ ਵਿਰੋਧ ਸਰਲ ਉਰ ਹੋਏ,
ਅੱਜ ਪੰਜਵੇਂ ਪਾਤਸ਼ਾਹ ਦਾ ਵਿਰੋਧ ਛੱਡ ਕੇ ਸਰਲ ਚਿੱਤ, ਸਰਲ ਹਿਰਦਾ ਆਪਣੇ ਹਿਰਦੇ ਦਾ ਧਾਰਨ ਕਰੋ।
ਕਰੋ ਪਰਸਪਰ ਬੰਧਨ ਪ੍ਰਾਤਾ,
ਚਲੋ ਚੱਲ ਕੇ ਮਹਾਰਾਜ ਜੀ ਨੂੰ ਵੰਦਨਾ ਕਰੋ। ਪੰਜਵੇਂ ਪਾਤਸ਼ਾਹ ਤਾਂ ਪਹਿਲਾਂ ਹੀ ਤੁਹਾਡਾ ਸਤਿਕਾਰ ਕਰਦੇ ਨੇ, ਹੱਥ ਜੋੜ ਕੇ ਤੁਹਾਨੂੰ ਪ੍ਰਣਾਮ ਕਰਦੇ ਨੇ ਵੱਡਾ ਭਰਾ ਜਾਣ ਕੇ। ਤੁਸੀਂ ਵੀ ਉਹਨਾਂ ਨੂੰ ਗੁਰੂ ਰੂਪ ਜਾਣ ਕੇ ਨਮਸਕਾਰ ਕਰੋ।
ਅਤ ਆਨੰਦ ਘਰ ਮੈਂ ਲਿਓ ਦੋਏ,
ਅਤ ਦਾ ਆਨੰਦ ਦੋਨਾਂ ਘਰਾਂ ਵਿੱਚ ਹੀ ਵਰਤੇਗਾ, ਤੁਹਾਡੇ ਵੀ ਗੁਰੂ ਘਰ ਵਿੱਚ ਤਾਂ ਪਹਿਲਾਂ ਹੀ ਆਨੰਦ ਵਰਤ ਰਿਹਾ।
ਕਮੀ ਪਦਾਰਥ ਕੀ ਕੁਛ ਨਾਇਨ,
ਤੁਹਾਡੇ ਕੋਲ ਦੱਸੋ ਕਿਹੜੀ ਕਿਸੇ ਪਦਾਰਥ ਦੀ ਵਸਤੂ ਦੀ ਕਮੀ ਹੈ, ਕਿਹੜੀ ਸ਼ੈ ਜਿਹੜੀ ਤੁਹਾਡੇ ਕੋਲ ਨਹੀਂ। ਜੇ ਨਹੀਂ ਤੇ ਚਲੋ ਪੰਜਵੇਂ ਪਾਤਸ਼ਾਹ ਕੋਲੋਂ ਮੰਗ ਲੋ, ਉਹਨਾਂ ਕੋਲੋਂ ਜੋ ਮੰਗੋਗੇ ਮਿਲ ਜਾਏਗਾ। ਹੱਥ ਤੱਡ ਕੇ ਮੰਗਣਾ ਪੈਂਦਾ, ਜ਼ੋਰ ਨਾਲ ਨਹੀਂ। ਜ਼ੋਰ ਨਾਲ ਤਾਂ ਲਾਹਨਤਾਂ ਹੀ ਖੱਟੋਗੇ, ਜੇ ਹੱਥ ਜੋੜ ਕੇ ਮੰਗੋਗੇ ਖਬਰੇ ਕਿੰਨੀਆਂ ਕੁ ਵਡਿਆਈਆਂ ਬਖਸ਼ ਦੇਣ, ਏਡੇ ਵੱਡੇ ਬਖਸ਼ੰਦ ਨੇ ਉਹ। ਹਾਂਜੀ,
ਸ਼੍ਰੀ ਗੁਰ ਕਰੀ ਕਮਾਈ ਜੋਏ,
ਸਾਡੇ ਸਤਿਗੁਰਾਂ ਨੇ, ਵੱਡਿਆਂ ਸਤਿਗੁਰਾਂ ਨੇ ਕਮਾਈ ਕੀਤੀ ਹੈ।
ਗੁਣ ਹੈ ਅਧਿਕ ਮੇਲ ਜੋ ਠਾਨੋ,
ਜੇ ਮੇਲ ਕਰੋਗੇ ਤੇ ਉਹਦੇ ਚ ਬੜੇ ਹੀ ਗੁਣ ਹਨ।
ਸੁਜਸ ਜਗਤ ਮੈਂ ਕਹਿ ਸਭ ਕੋਏ,
ਸਾਰੇ ਜਗਤ ਵਿਚ ਫਿਰ ਤੁਹਾਡਾ ਸੁਜਸ ਹੋਵੇਗਾ।
ਦੋਹਰਾ ਮਹਾਦੇਵ ਇਮ ਮਹਾਮਤ ਮਹਾਕੁਟਲ ਸਮਝਾਏ,
ਬਾਬਾ ਮਹਾਦੇਵ ਜੀ ਜੋ ਮਹਾਨ ਮਤ ਦੇ ਧਾਰਨੀ ਨੇ, ਇਸ ਮਹਾਕੁਟਲ ਬਿਰਤੀ ਵਾਲੇ ਬੰਦੇ ਪ੍ਰਿਥੀ ਚੰਦ ਨੂੰ ਬਾਬਾ ਮਹਾਦੇਵ ਜੀ ਸਮਝਾਉਂਦੇ ਹਨ।
ਚਿਕਵਨ ਬਾਸਨ ਬੂੰਦ ਜਿਮ ਭਈ ਨਾ ਮਨ ਕੁਛ ਲਿਆਏ,
ਖਿੰਦੇ ਭਾਂਡੇ ਤੇ ਜਿਵੇਂ ਬੂੰਦ ਨੀ ਨਾ ਪਾਣੀ ਦੀ ਟਿਕਦੀ, ਏਦਾਂ ਪ੍ਰਿਥੀ ਚੰਦ ਦੇ ਮਨ ਨੀ ਕੋਈ ਗੱਲ ਲਾਈ। ਬਾਬਾ ਜੀ ਦੇ ਇੰਨੀਆਂ ਬਾਤਾਂ ਸੁਣ ਕੇ, ਬਚਨ ਸੁਣ ਕੇ ਇਹਦੇ ਮਨ ਤੇ ਨੀ ਕੋਈ ਅਸਰ ਹੋਇਆ।
ਦੋਹਰਾ ਸੁਣ ਕੇ ਪ੍ਰਿਥੀਆ ਲਖੇ ਮਨ ਇਹ ਪੋਰੋ ਮਤ ਨਾਈ,
ਸਗੋਂ ਬਾਬਾ ਮਹਾਦੇਵ ਜੀ ਦੇ ਬਚਨ ਸੁਣ ਕੇ ਪ੍ਰਿਥੀ ਚੰਦ ਇਹ ਸਮਝਦਾ ਕਿ ਇਹ ਤਾਂ ਵਿਚਾਰਾ ਭੋਲਾ, ਇਹਨੂੰ ਤਾਂ ਅਕਲ ਕੋਈ ਨੀ। ਬਾਬਾ ਜੀ ਨੇ ਜਿਹੜੇ ਬਚਨ ਕਹੇ ਨੇ ਖਾਲਸਾ ਜੀ, ਇਹੋ ਜੇ ਮਹਾਨ ਬਚਨ ਨੇ ਕਿ ਜੇ ਦੁਨੀਆਂ ਦੇ ਲੋਕ ਇਹਨਾਂ ਬਚਨਾਂ ਨੂੰ ਸਵੀਕਾਰ ਕਰ ਲੈਣ ਤਾਂ ਇਹ ਧਰਤੀ ਸੱਚਖੰਡ ਬਣ ਜਾਏ, ਸਵਰਗ ਹੋ ਜਾਏ। ਪਰ ਬਾਬਾ ਜੀ ਦੇ ਬਚਨ ਪ੍ਰਿਥੀ ਚੰਦ ਨੂੰ ਨੀ ਪਏ ਚੰਗੇ ਲੱਗਦੇ। ਉਹ ਕਹਿੰਦੇ ਮਨ ਚ ਸੋਚਦਾ ਪ੍ਰਿਥੀ ਚੰਦ, ਇਹ ਤਾਂ ਭੋਲਾ ਹੈ, ਇਹਨੂੰ ਤਾਂ ਅਕਲ ਕੋਈ ਨੀ, ਘੱਟ ਮਤ ਹੈ। ਤੇ ਬਾਬਾ ਜੀ ਦੇ ਬਚਨ ਭੋਲਿਆਂ ਵਾਲੇ ਸਮਝਦਾ। ਹਾਂਜੀ,
ਆਲਸ ਕੀ ਲਾਲਸ ਜਿਸੇ ਰਹੀ ਬੈਠ ਘਰ ਮਾਈ,
ਸੋਚਦਾ ਪ੍ਰਿਥੀ ਚੰਦ ਇਹ ਤਾਂ ਆਲਸੀ ਹੈ, ਇਹ ਤਾਂ ਦਲਿੱਦਰੀ ਹੈ, ਉਦਾਂ ਜਾ ਕੇ ਨੀ ਰਾਜੀ, ਦਿੱਲੀ ਘਰ ਬਹਿਣਾ ਪਸੰਦ ਹੈ ਇਹਨੂੰ, ਬਸ ਪਲੰਘੇ ਤੇ ਬੈਠਾ ਰਵੇ, ਇਹਨੂੰ ਤਾਂ ਇਹੀ ਚੰਗਾ, ਇਹ ਤਾਂ ਦਲਿੱਦਰੀ ਹੈ, ਇਹ ਤਾਂ ਆਲਸੀ ਹੈ, ਇਹਨੂੰ ਤਾਂ ਘਰ ਬਹਿਣਾ ਹੀ ਚੰਗਾ ਲੱਗਦਾ।
ਸਵਈਆ ਛੰਦ ਮਹਾਦੇਵ ਤੁਮ ਸੁਣੋ ਪ੍ਰਾਤ ਜੀ,
ਇਹ ਸੋਚ ਕੇ ਨਾ ਮਨ ਚ ਪ੍ਰਿਥੀ ਚੰਦ ਫਿਰ ਬੋਲਿਆ, ਕਹਿਣ ਲੱਗਾ ਮਹਾਦੇਵ ਜੀ ਸੁਣੋ ਭਰਾ ਜੀ,
ਜੇ ਅਬ ਉਦਮ ਕਰੋ ਨਾਈ,
ਬਾਬਾ ਜੀ ਹਰ ਵੇਲੇ ਆਲਸ ਕਰਕੇ ਪਲੰਘੇ ਤੇ ਨੀ ਬੈਠੇ ਰਹੀਦਾ, ਮਹਾਦੇਵ ਜੀ ਥੋੜਾ ਬਹੁਤਾ ਉਦਮ ਕਰੋ, ਜੇ ਤੁਸੀਂ ਹੁਣ ਉਦਮ ਕਰੋਗੇ, ਉਦਮ ਨਾ ਕਰੋਗੇ,
ਸ਼ਤਰੂ ਸਹੋਦਰ ਨੇ ਸਭ ਲੀਨਸ,
ਸਾਡਾ ਦੁਸ਼ਮਣ ਸਾਡਾ ਭਰਾ ਆ, ਉਹਨੇ ਤਾਂ ਸਾਰਾ ਕੁਝ ਖੋਹ ਲਿਆ ਸਾਡੇ ਕੋਲੋਂ, ਜੇ ਹੁਣ ਵੀ ਤੁਸੀਂ ਉਦਮ ਨਾ ਕੀਤਾ ਤੇ ਸਾਡਾ ਦੁਸ਼ਮਣ ਜਿਹੜਾ ਭਰਾ ਆ, ਉਹਨੇ ਤਾਂ ਸਾਰਾ ਕੁਝ ਖੋਹ ਲਿਆ ਹੁਣੇ ਸਾਡੇ ਕੋਲੋਂ।
ਹਮਰੋ ਬੰਸ ਕਹਾਂ ਤੇ ਖਾਏ,
ਬਾਬਾ ਜੀ ਤੁਸੀਂ ਤਾਂ ਛੜੇ ਛਾਂਡੋ, ਬੱਚੇ ਕੋਈ ਨੀ ਤੁਹਾਡੇ। ਬਾਬਾ ਮਹਾਦੇਵ ਜੀ ਮੈਂ ਤਾਂ ਗ੍ਰਿਸਤੀਆਂ, ਦੱਸੋ ਮੇਰੇ ਬੱਚੇ ਕਿੱਥੋਂ ਖਾਣਗੇ, ਮੇਰੀ ਔਲਾਦ ਕਿੱਥੋਂ ਖਾਵੇਗੀ, ਇਹ ਤਾਂ ਹੁਣ ਤੁਹਾਨੂੰ ਸੋਚਣਾ ਚਾਹੀਦਾ ਹੈ।
ਜੇ ਅਬ ਮੁਝ ਤੇ ਲਈ ਗਈ ਨੇ,
ਜੇ ਹੁਣ ਵੀ ਮੇਰੇ ਕੋਲੋਂ ਨਾ ਲਈ ਗਈ ਇਹ ਵਸਤੂ, ਗੁਰਿਆਈ ਨਾ ਲਈ ਗਈ,
ਪੁਨ ਗੁਰਤਾ ਕਿਮ ਕੋ ਲੈ ਪਾਏ,
ਮੇਰੇ ਬੱਚਿਆਂ ਕੋਲੋਂ ਤਾਂ ਕੀ ਇਹ ਹਾਲਤ ਹਾਸਲ ਹੋਣੀ, ਜੇ ਮੇਰੇ ਕੋਲੋਂ ਨਾ ਹਾਸਲ ਹੋਈ, ਮੈਂ ਦਾਅਵੇਦਾਰ ਹਾਂ, ਤੇ ਕੱਲ ਨੂੰ ਮੇਰੇ ਪੁੱਤਰ ਨੇ ਕਿਵੇਂ ਲੈਣੀ ਆ, ਮੇਰੇ ਪੋਤਰੇ ਕਿਵੇਂ ਲੈਣਗੇ। ਹਾਂਜੀ,
ਮੈਂ ਸਮਰੱਥ ਹੋਂ ਲੈ ਬੇਕੋ ਇਹ,
ਮੈਂ ਸਮਰੱਥ ਹਾਂ ਇਸ ਨੂੰ ਲੈਣ ਦੇ। ਇਹ ਜਿਹੜੀ ਗੁਰਿਆਈ ਹੈ ਨਾ, ਇਹ ਲੈਣ ਦੇ ਵਿੱਚ ਮੈਂ ਸਮਰੱਥ ਹਾਂ, ਮੈਂ ਬਲੀ ਹਾਂ।
ਬਿਲਮ ਜਾਨ ਕੀ ਦਿੱਲੀ ਮਾਈ,
ਬਸ ਇੰਨੀ ਕੁ ਦੇਰੀ ਲੱਗਣੀ ਹੈ ਜਿੰਨਾ ਕੁ ਟਾਈਮ ਮੈਨੂੰ ਦਿੱਲੀ ਜਾਂਦਿਆਂ ਲੱਗਣਾ, ਬਸ ਦਿੱਲੀ ਪਹੁੰਚਦਿਆਂ ਮੈਨੂੰ ਗੁਰਿਆਈ ਮਿਲ ਜਾਣੀ ਹੈ। ਬਾਬੇ ਪ੍ਰਿਥੀ ਚੰਦ ਨੂੰ ਏਦਾਂ ਸਮਝ ਵੀ ਪੈਂਦੀ ਹੈ, ਪਰ ਇਹ ਨਹੀਂ ਪਤਾ ਵੀ ਉੱਥੇ ਕਿੰਨਾ ਜਲੀਲ ਹੋਣਾ ਪੈਣਾ, ਲੱਭਣਾ ਕੁਝ ਵੀ ਨਹੀਂ। ਜਿਹੜੇ ਗੁਰੂ ਦੇ ਧੱਕੇ ਨੇ ਉਹਨਾਂ ਨੂੰ ਸਾਰੇ ਪਾਸੇ ਧੱਕੇ ਪੈਂਦੇ ਆ। ਜਿਹੜੇ ਸਤਿਗੁਰਾਂ ਦੇ ਘਰੋਂ ਧੱਕੇ, ਉਹ ਲੋਕ ਪਰਲੋਕ ਦੋਵਾਂ ਜਹਾਨਾਂ ਚ ਧੱਕੇ ਜਾਂਦੇ ਆ, ਜਿੱਥੇ ਵੀ ਚਲੇ ਜਾਣ ਧੱਕੇ ਹੀ ਪੈਂਦੇ ਆ। ਤੇ ਬਾਬਾ ਜੀ ਕਹਿ ਰਹੇ ਪ੍ਰਿਥੀ ਚੰਦ, ਕਹਿੰਦੇ ਮਹਾਦੇਵ ਮੇਰੇ ਤੋਂ ਗੁਰਿਆਈ ਇੰਨੀ ਕੁ ਦੂਰ ਹੈ ਜਿੰਨਾ ਕੁ ਦਿੱਲੀ, ਦਿੱਲੀ ਜਾ ਕੇ ਮੈਨੂੰ ਗੁਰਿਆਈ ਮਿਲ ਜਾਣੀ ਹੈ।
ਮੇਰੋ ਕਿਆ ਬਿਗੜੇ ਗੋ ਕਹੋ ਤੂੰ,
ਦੱਸ ਮੇਰਾ ਕੀ ਵਿਗੜੇਗਾ, ਮੇਰੇ ਕਿਹੜਾ ਕੋਈ ਅੱਗੇ ਪਿੱਛੇ, ਕਿਹੜਾ ਕੋਈ ਮੇਰੀ ਵਡਿਆਈ, ਮੇਰੇ ਕਿਹੜਾ ਚਾਰ ਚੰਨ ਚੜ੍ਹਦੇ ਪਏ ਨੇ, ਮੇਰੀ ਕਿਹੜਾ ਇੰਨੀ ਸੁਭ ਹੈ। ਪ੍ਰਿਥੀ ਚੰਦ ਕਹਿੰਦਾ ਮੇਰੀ ਕਿੰਨੀ ਕੁ ਭਲਾ ਵਡਿਆਈ, ਮੇਰਾ ਕੀ ਵਿਗੜਨਾ।
ਮਹਿਮਾ ਇਸ ਕੀ ਜਗਤ ਵਿਸਾਲ,
ਮਹਿਮਾ ਤਾਂ ਇਹਦੀ ਹੈ ਨਾ, ਗੁਰੂ ਅਰਜਨ ਸਾਹਿਬ ਦੀ ਵਡਿਆਈ ਤਾਂ ਇਹਦੀ ਹੈ ਸੰਸਾਰ ਵਿੱਚ।
ਦਰਬ ਪਦਾਰਥ ਅਦਕੇ ਅਨੂਠੇ,
ਇਹਦੇ ਕੋਲ ਹਜ਼ਾਰਾਂ ਰੁਪਇਆ ਆਉਂਦਾ, ਅਨੂਠੇ ਪਦਾਰਥ ਨੇ, ਧਨ ਸੰਪਦਾ ਬਭੂਤੀ ਹੈ।
ਚੌਂਦਿਸ਼ ਤੇ ਆਵੇ ਤਤਕਾਲ,
ਚਾਰਾਂ ਦਿਸ਼ਾਵਾਂ ਤੋਂ ਲੋਕ ਆਉਂਦੇ, ਇਹਨਾਂ ਨੂੰ ਨਮਸਕਾਰਾਂ ਕਰਦੇ ਨੇ।
ਝਗੜਤ ਕੈਦ ਹੋਏ ਤਬ ਹੋਰਾ,
ਜਦੋਂ ਝਗੜਾ ਹੋਵੇਗਾ ਸਾਡਾ ਇਹ ਕੈਦ ਹੋ ਜਾਣਗੇ, ਫਿਰ ਆਪੇ ਇਹਨਾਂ ਦੀ ਵਡਿਆਈ ਖਤਮ ਹੋਣੀ, ਮੇਰਾ ਕੀ ਜਾਣਾ, ਮੇਰੇ ਕਿਹੜਾ ਅੱਗੇ ਲੈਣਾ ਲੱਗੀਆਂ ਮੱਥਾ ਟੇਕਣ ਵਾਲਿਆਂ ਦੀਆਂ ਜਿਹੜੀਆਂ ਹੋਰ ਘੱਟ ਜਾਣੀਆਂ ਨੇ। ਉਹ ਜਿਵੇਂ ਕਹਿੰਦੇ ਵੀ ਮੇਰੀ ਤਾਂ ਹੈ ਨੀ, ਮੈਂ ਅਗਲੇ ਦੀ ਰਹਿਣ ਨੀ ਦੇਣੀ, ਕਹਿਣ ਲੱਗੇ ਵੀ ਮੇਰਾ ਕੀ ਘੱਟ ਜਾਣਾ ਇਹਦੇ ਵਿੱਚ। ਹਾਂਜੀ,
ਹੇਰੇਂਗੇ ਨਰ ਦੇਸ਼ਨ ਜਾਲ,
ਸਾਰੇ ਦੇਸ਼ਾਂ ਦੇ ਲੋਕ ਵੇਖਣਗੇ ਕਿ ਕਿਵੇਂ ਇਹ ਜਦੋਂ ਕੈਦ ਹੋ ਗਏ, ਨਜ਼ਰਬੰਦ ਹੋ ਗਏ ਸਾਡੀ ਲੜਾਈ ਚ, ਕਿਉਂਕਿ ਕੈਦ ਤਾਂ ਉਹਨਾਂ ਨੂੰ ਕਰ ਹੀ ਲੈਣਾ ਬਾਦਸ਼ਾਹ ਨੇ ਜਦੋਂ ਮੈਂ ਕਵਾਂਗਾ, ਤੇ ਸਾਰੀ ਦੁਨੀਆ ਫਿਰ ਵੇਖੇਗੀ।
ਉਹਨੇ ਉਪਾਇਨ ਅਰਪੇਂਗੇ ਨੇ,
ਫਿਰ ਨੀ ਇਹਨਾਂ ਨੂੰ ਕਿਸੇ ਨੇ ਆ ਕੇ ਪਿਟਾਵਾਂ ਅਰਪਣੀਆਂ, ਘਾਟਾ ਤਾਂ ਇਹਨਾਂ ਨੂੰ ਪੈਣਾ, ਮੇਰਾ ਕੀ ਘਟਣਾ, ਮੇਰਾ ਤਾਂ ਕੁਝ ਨੀ ਜਾਣਾ।
ਕਿਤਕ ਦਿਵਸ ਮੈਂ ਹੋਏ ਅਸਹਾਲ,
ਕੁਝ ਦਿਨਾਂ ਚ ਇਹਨਾਂ ਦਾ ਇਹ ਹਾਲ ਹੋ ਜਾਣਾ ਜਿਵੇਂ ਮੈਂ ਦੱਸ ਰਿਹਾ।
ਹਮ ਦੋਨੋ ਲਗੂ ਐਸ਼ਵਰਜ ਮਾਈ,
ਅਸੀਂ ਦੋਵੇਂ ਛੋਟੇ ਆ ਨਾ ਹੁਣ ਐਸ਼ਵਰਜ ਵਿੱਚ, ਉਹ ਸਾਡੇ ਤੋਂ ਵੱਡੇ ਨੇ, ਸਭ ਕੁਝ ਉਹਨਾਂ ਦੇ ਕੋਲ ਹੈ।
ਗਾਦੀ ਬੈਠ ਪਯੋ ਧਨਵਾਨ,
ਗੱਦੀ ਤੇ ਬਹਿ ਕੇ ਧਨਵਾਨ ਹੋ ਗਿਆ, ਸਾਡੇ ਤੋਂ ਬਲੀ ਹੋ ਗਿਆ।
ਚੌਂਦਿਸ਼ ਤੇ ਗਨ ਸੰਗਤ ਸਿੱਖਣ,
ਤੇ ਚਾਰੇ ਪਾਸਿਆਂ ਤੋਂ ਸਿੱਖ ਸੰਗਤਾਂ ਉਹਨਾਂ ਦੇ ਕੋਲ ਆਉਂਦੀਆਂ ਨੇ।
ਅਣਗਣ ਦਰਬ ਵਸਤ ਦੇ ਆਨ,
ਅਣਗਿਣਤ ਧਨ ਲਿਆ ਕੇ, ਪਿਟਾਵਾਂ ਲਿਆ ਕੇ ਉਹਨਾਂ ਨੂੰ ਅਰਪਦੇ ਨੇ।
ਤੂੰ ਕਿਮ ਜਰੇ ਜਰੇ ਨੇ ਉਰਮੇ,
ਮਹਾਦੇਵ ਤੂੰ ਪਤਾ ਨੀ ਕਿਵੇਂ ਜਰ ਲੈਣਾ, ਮੇਰੇ ਕੋਲੋਂ ਤਾਂ ਨੀ ਜਰਿਆ ਜਾਂਦਾ, ਮੇਰੇ ਕੋਲੋਂ ਨੀ ਜਰਿਆ ਜਾਂਦਾ, ਤੂੰ ਖਬਰੇ ਕਿਵੇਂ ਜਰ ਲੈਣਾ, ਤੇਰਾ ਹਿਰਦਾ ਪਤਾ ਨੀ ਕਾਹਦਾ ਬਣਿਆ।
ਹਮ ਤੀਨੋ ਇੱਕ ਪਿਤ ਕੇ ਜਾਨ,
ਅਸੀਂ ਤਿੰਨੇ ਭਰਾ ਇੱਕੋ ਪਿਤਾ ਦੇ ਪੁੱਤਰ ਹਾਂ, ਤੇ ਕੱਲਾ ਕਿਵੇਂ ਸਾਰਾ ਕੁਝ ਸਾਂਭ ਜੇ, ਕੱਲਾ ਕਿਵੇਂ ਹੱਕਦਾਰ ਬਣ ਜੇ।
ਇੱਕ ਮਾਲਿਕ ਦੁਆ ਰਹੇ ਸੁਚੂਚੇ,
ਇੱਕ ਮਾਲਕ ਬਣ ਜੇ, ਦੋ ਖਾਲੀ ਰਹਿ ਜਾਣੇ, ਗੱਲ ਚੰਗੀ ਨਹੀਂ।
ਇਮ ਅਨੀਤ ਤੂੰ ਮਨ ਮੈਂ ਮਾਨ,
ਇਸ ਗੱਲ ਨੂੰ ਤਾਂ ਤੂੰ ਮਨ ਚ ਮਾਨੇ, ਅਨੀਤੀ ਹੈ।
ਪਾਤਸ਼ਾਹ ਪੈ ਕਰੋ ਪੁਕਾਰਨ,
ਚੱਲ ਮੇਰੇ ਨਾਲ ਚੱਲ, ਆਪਾਂ ਬਾਦਸ਼ਾਹ ਕੋਲ ਪੁਕਾਰ ਕਰਾਂਗੇ, ਆਪਣੇ ਨਾਲ ਧੱਕਾ ਹੋਇਆ।
ਗੁਰਤਾ ਲੇਵੋ ਤੂਰਨ ਚੀਨ,
ਔਰ ਮੈਂ ਛੇਤੀ ਨਾਲ ਗੁਰਿਆਈ ਖੋ ਲਵਾਂਗਾ ਇਹਨਾਂ ਕੋਲੋਂ।
ਸੁਖ ਸੋ ਨਹੀਂ ਬਾਸ ਬੇ ਦੇਵੋ,
ਮੈਂ ਇਹਨਾਂ ਨੂੰ ਸੁਖ ਨਾਲ ਨੀ ਵਸਣ ਦੇਣਾ ਇੱਥੇ।
ਸੰਕਟ ਪਰੇ ਹੋਏ ਬਹੁ ਦੀਨ,
ਇਹਨਾਂ ਤੇ ਵੱਡੇ ਸੰਕਟ ਪੈਣਗੇ, ਬੜੇ ਦੀਨ ਤੇ ਦੁਖੀ ਹੋਣਗੇ।
ਮਹਾਦੇਵ ਤੁਮ ਭੋਰੇ ਅਤਿਸ਼ੈ,
ਮਹਾਦੇਵ ਤੂੰ ਬੜਾ ਭੋਲਾ ਹੈ, ਤੈਨੂੰ ਗੱਲ ਸਮਝ ਨੀ ਪੀ ਪੈਂਦੀ, ਮੇਰੀ ਗੱਲ ਸਮਝ ਨੀ ਆਉਂਦੀ।
ਹਾਨ ਲਾਭ ਕੀ ਸਮਝ ਬਹੀਨ,
ਤੈਨੂੰ ਨਾ ਹਾਨੀ ਦਾ ਪਤਾ ਨਾ ਲਾਭ ਦਾ ਪਤਾ।
ਮੋ ਕਹੇ ਕੋ ਇਸੀ ਸਮੇਂ ਕੋ,
ਮੇਰੇ ਕਹੇ ਦਾ ਹੁਣ ਇਹੀ ਸਮਾਂ ਹੈ।
ਚੂਰੋ ਗੋ ਮੈਂ ਕਿਉਂ ਨੈ ਕੀਨ,
ਜਦੋਂ ਬਾਅਦ ਚ ਤੁਸੀਂ ਨਾ ਮੰਨੋਗੇ ਨਾ ਹੁਣੇ ਬਚਨ, ਤੇ ਝੂਰੋਗੇ ਵੀ ਮੈਂ ਬਾਬੇ ਪ੍ਰਿਥੀ ਚੰਦ ਦੀਆਂ ਗੱਲਾਂ ਕਿਉਂ ਨੀ ਮੰਨੀਆਂ।
ਸ਼੍ਰੀ ਅਰਜਨ ਨਿਜ ਛਲ ਬਲ ਕਰਤਾ,
ਗੁਰੂ ਅਰਜਨ ਦੇਵ ਸਾਹਿਬ ਤਾਂ ਛਲੀਏ ਨੇ, ਉਹ ਬੜਾ ਛਲ ਬਲ ਕਰਦੇ ਨੇ।
ਤੁਮ ਸੂ ਤੁਮ ਸੂਦੇ ਚੱਲ ਸਕੋ ਨਾ ਜਾਣ।
ਤੁਸੀਂ ਉਹ ਸਿੱਧੇ ਜੇ ਸਰਲ ਜੇ ਸੁਭਾਅ ਵਾਲੇ ਤੇ ਤੁਸੀਂ ਉਹਨਾਂ ਦਾ ਛਲ ਫਰੇਬ ਸਮਝਦੇ ਨੀ, ਪਰ ਮੈਂ ਸਮਝਦਾ। ਤੁਸੀਂ ਭੋਲੇ ਜੇ ਤੁਸੀਂ ਨੀ ਸਮਝਦੇ।
ਤੁਝ ਪ੍ਰਸੰਨ ਕਰ ਦੇਤ ਨਮਰ ਹੋਏ।
ਜਦੋਂ ਤੁਸੀਂ ਉਹਨਾਂ ਕੋਲ ਜਾਂਦੇ ਹੋ ਤੁਹਾਨੂੰ ਉਹ ਪ੍ਰਸੰਨ ਕਰ ਦਿੰਦੇ, ਹੱਥ ਜੋੜ ਕੇ ਤੁਹਾਡੇ ਅੱਗੇ ਬਿਨਿਮਰ ਜੇ ਹੁੰਦੇ ਨੇ, ਤੁਸੀਂ ਖੁਸ਼ ਹੋ ਜਾਂਦੇ ਹੋ ਵੀ ਗੁਰੂ ਅਰਜਨ ਸਾਹਿਬ ਮੈਨੂੰ ਨਮਸਕਾਰ ਕਰਦੇ, ਤੁਸੀਂ ਇੰਨੇ ਨਾਲ ਹੀ ਖੁਸ਼ ਹੋ ਜਾਂਦੇ ਹੋ।
ਤ੍ਰਾਸ ਧਰਤ ਇਹ ਝਗਰ ਨਠਾਨ।
ਦਰਅਸਲ ਉਹ ਤੁਹਾਡੇ ਅੱਗੇ ਨਿਵਰ ਨਹੀਂ ਹੁੰਦੇ, ਉਹ ਡਰਦੇ ਹੋਏ ਤੁਹਾਡੇ ਅੱਗੇ ਹੱਥ ਜੋੜਦੇ ਨੇ ਵੀ ਕਿਤੇ ਪ੍ਰਿਥੀ ਚੰਦ ਵਾਂਗੂ ਬਾਬਾ ਮਹਾਦੇਵ ਵੀ ਮੇਰੇ ਨਾਲ ਝਗੜਾ ਨਾ ਕਰੇ। ਹਾਲਾਂਕਿ ਪੰਜਵੇਂ ਪਾਤਸ਼ਾਹ ਤਾਂ ਇਤਨੀ ਵਿਨਿਮਰਤਾ ਦੀ ਮੂਰਤ ਨੇ, ਉਹ ਤਾਂ ਵੱਡਿਆਂ ਦਾ ਸਤਿਕਾਰ ਕਰਦੇ ਵੀ ਵੱਡੇ ਭਰਾ ਨੇ, ਤੇ ਮੇਰੇ ਸਾਹਿਬ ਤਾਂ ਇਤਨਾ ਵਿਨਿਮਰ ਭਾਵ ਰੱਖਦੇ, ਜਿਹੜੇ ਮੰਗੀਏ ਮੰਗਦੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ। ਪਰ ਬਾਬੇ ਪ੍ਰਿਥੀ ਚੰਦ ਨੂੰ ਕੁਝ ਹੋਰ ਹੀ ਦਿਸਦਾ, ਕਹਿੰਦੇ ਉਹ ਤੁਹਾਡੇ ਅੱਗੇ ਨਿਮਰ ਨਹੀਂ ਹੁੰਦੇ, ਉਹ ਤਾਂ ਨਿਮਰ ਹੁੰਦੇ ਡਰਦੇ ਮਾਰੇ ਕਿ ਕਿਤੇ ਮਹਾਦੇਵ ਵੀ ਮੇਰੇ ਨਾਲ ਝਗੜਾ ਨਾ ਕਰੇ।
ਤੀਨੋ ਹਮ ਜਿਸ ਕੇ ਅਧਿਕਾਰੀ।
ਅਸੀਂ ਤਿੰਨੇ ਜਿਹਦੇ ਅਧਿਕਾਰੀ ਹਾਂ।
ਲੈ ਬੈਠੇ ਹੋ ਏਕਲ ਸੁਖਮਾਨ।
ਇਹ ਕੱਲਾ ਹੀ ਸਾਰਾ ਕੁਝ ਸਾਂਭ ਕੇ ਉਹਦਾ ਮਾਲਕ ਬਣ ਗਿਆ।
ਸਭ ਮਸੰਦ ਕਹਿ ਕਹਿ ਅਪਣਾਏ।
ਜਿੰਨੇ ਮਸੰਦ ਸੀ ਉਹ ਵੀ ਅਪਣਾ ਲਏ ਨੇ, ਸਾਰੇ ਮਸੰਦ ਵੀ ਆਪਣੇ ਵੱਲ ਕਰ ਲਏ ਨੇ ਇਹਨਾਂ ਨੇ।
ਚੌ ਦਿਸ਼ ਤੇ ਧਨ ਆਏ ਮਹਾਨ।
ਚਾਰਾਂ ਦਿਸ਼ਾਵਾਂ ਤੋਂ ਪੈਸਾ ਆਉਂਦਾ ਧਨ ਆਉਂਦਾ ਜਿਹਦੀ ਕੋਈ ਗਿਣਤੀ ਮਿਣਤੀ ਨਹੀਂ।
ਅਬ ਉਪਾਵ ਹੋਏ ਸਕੇ ਸੰਗ ਚੱਲ।
ਹੁਣ ਤਾਂ ਕੋਈ ਉਪਾਅ ਹੋ ਜਾਏਗਾ ਜੇ ਤੂੰ ਮੇਰੇ ਨਾਲ ਚੱਲੇ, ਹੁਣ ਤਾਂ ਕੋਈ ਸਾਧਨ ਆਪਾਂ ਕੱਢ ਲਵਾਂਗੇ, ਕੋਈ ਤਰੀਕਾ ਅਪਣਾ ਲਵਾਂਗੇ।
ਕਿਉਂ ਚੂਕਤ ਚਿਤ ਚੌਂਕ ਸੁਚੀਨ।
ਇਹ ਸਮਾਂ ਜੇ ਹੁਣ ਤੂੰ ਖੁਝਾ ਦਿੱਤਾ ਤੇ ਫਿਰ ਹੱਥ ਮਰੋੜੇਗਾ, ਹੱਥ ਮਲੇਗਾ ਮਹਾਦੇਵ, ਫਿਰ ਤੇਰੇ ਇਹ ਸਮਾਂ ਹੱਥ ਨਹੀਂ ਆਉਣਾ।
ਤੇਰੋ ਅਧਿਕ ਪ੍ਰਤਾਪ ਵਧੇਗੋ।
ਮੇਰੇ ਨਾਲ ਚੱਲ, ਵੇਖੀ ਤੇਰਾ ਪ੍ਰਤਾਪ ਕਿੰਨਾ ਵਧਦਾ, ਵੇਖੀ ਤੇਰੀ ਕਿੰਨੀ ਸੋਭਾ ਹੁੰਦੀ, ਕਿੰਨੀ ਵਡਿਆਈ ਹੁੰਦੀ।
ਹਮ ਪੀ ਤੁਝ ਤੇ ਹੋਵੇ ਹੀਨ।
ਤੇਰਾ ਇੰਨਾ ਪ੍ਰਤਾਪ ਵਧੇਗਾ ਵੀ ਮੈਂ ਵੀ ਤੇਰੇ ਤੋਂ ਛੋਟਾ ਪ੍ਰਤੀਤ ਹੋਵਾਂਗਾ, ਮੈਂ ਵੀ ਤੇਰੇ ਤੋਂ ਹੀਣ ਜਾ ਮਹਿਸੂਸ ਹੋਵਾਂਗਾ ਸਾਰੇ ਪਾਸੇ।
ਤੁਝ ਪਰ ਮੈਂ ਸੋ ਪ੍ਰਸੰਨ ਅਧਿਕ।
ਨਾਲੇ ਮੈਂ ਤੇਰੇ ਤੇ ਨੇਤੀ ਬਹੁਤ ਪ੍ਰਸੰਨ, ਤੇਰੇ ਨਾਲ ਤੇ ਮੇਰਾ ਪਿਆਰ ਹੀ ਬਹੁਤਾ ਹੈ।
ਗੁਰੂ ਬਣੇ ਬੈਠੇ ਦੁਤਲੀਨ।
ਜਦੋਂ ਤੂੰ ਗੁਰੂ ਬਣ ਕੇ ਬੈਠੇਗਾ ਜਿੰਨੀ ਖੁਸ਼ੀ ਮੈਨੂੰ ਹੋਵੇਗੀ ਸੰਸਾਰ ਚ ਕਿਸੇ ਦੂਜੇ ਨੂੰ ਨਹੀਂ ਹੋਣੀ। ਤੈਨੂੰ ਗੁਰੂ ਬਣਿਆ ਬੈਠਾ ਵੇਖ ਕੇ ਮੈਨੂੰ ਬੜੀ ਖੁਸ਼ੀ ਹੋਵੇਗੀ।
ਚੌ ਦਿਸ਼ ਕੀ ਸੰਗਤ ਮਿਲ ਪੂਜੇ।
ਚਾਰੇ ਪਾਸਿਆਂ ਦੀਆਂ ਸੰਗਤਾਂ ਆ ਕੇ ਤੁਹਾਡੀ ਪੂਜਾ ਕਰਨਗੀਆਂ।
ਅਨਕੇ ਉਪਾਇਨ ਅਰਪਣ ਕੀ।
ਹਰੇਕ ਪ੍ਰਕਾਰ ਦੀਆਂ ਪਿਟਾਵਾਂ ਲਿਆ ਕੇ ਤੁਹਾਨੂੰ ਅਰਪੀਆਂ ਜਾਣਗੀਆਂ।
ਛਲਕਾਰੀ ਉਰ ਕਪਟ ਕਰੇ ਨਿਤ।
ਛਲਕਾਰੀ ਹੈ ਮਹਾਰਾਜ ਪੰਜਵੇਂ ਪਾਤਸ਼ਾਹ ਨੂੰ ਛਲੀਆ ਦੱਸਦਾ ਪ੍ਰਿਥੀ ਚੰਦ, ਕਹਿੰਦੇ ਉਹ ਛਲਕਾਰੀ ਆ ਕਪਟੀ ਆ, ਰੋਜ਼ ਛਲ ਕਰਦਾ।
ਮੋਏ ਨਨੀ ਕੋ ਲਾਗੇ ਸੋਏ।
ਮੈਨੂੰ ਤਾਂ ਮੁੱਢ ਤੋਂ ਹੀ ਨਹੀਂ ਚੰਗਾ ਲੱਗਾ, ਮੈਨੂੰ ਤਾਂ ਜਮਾ ਮੁੱਢ ਤੋਂ ਜਦੋਂ ਨਿੱਕਾ ਹੁੰਦਾ ਸੀ ਉਦੋਂ ਦਾ ਹੀ ਨਹੀਂ ਚੰਗਾ ਲੱਗਾ, ਉਹ ਤਾਂ ਛਲੀਆ ਹੈ।
ਪਿਕ ਸਰੂਪ ਕੰਟਕ ਚੁੱਕ ਚੁਭਤੇ।
ਮੈਨੂੰ ਤਾਂ ਉਹਦਾ ਰੂਪ ਕੰਡੇ ਵਾਂਗੂ ਚੁੱਭਦਾ, ਜਦੋਂ ਮੇਰੇ ਸਾਹਮਣੇ ਆ ਜਾਂਦੇ ਮੈਨੂੰ ਇੰਜ ਜਾਪਦਾ ਮੈਨੂੰ ਕੰਡੇ ਚੁੱਭਦੇ ਹੈ। ਮੈਨੂੰ ਉਹਨਾਂ ਦਾ ਰੂਪ ਨਿਤ ਕੰਡੇ ਵਾਂਗੂ ਅੱਖਾਂ ਚ ਚੁੱਭਦਾ, ਅੱਖਾਂ ਚ ਰੜਕਦਾ ਹੈ।
ਚਿੱਤ ਮੈਂ ਚੈਤ ਨ ਚਿਤਵਨ ਹੋਏ।
ਜੇ ਮੈਂ ਆਪਣੇ ਚਿੱਤ ਵਿੱਚ ਵੀ ਕਿਤੇ ਉਹਨੂੰ ਯਾਦ ਕਰਾਂ ਤੇ ਮੇਰਾ ਚਿੱਤ ਦੁਖੀ ਹੋ ਜਾਂਦਾ, ਜੇ ਤੇ ਚਿੱਤ ਵਿੱਚ ਵੀ ਉਹਦੀ ਸੂਰਤ ਨੂੰ ਚੇਤੇ ਕਰ ਲਵਾਂ ਤੇ ਮੇਰਾ ਚਿੱਤ ਦੁਖੀ ਹੋ ਜਾਂਦਾ ਹੈ।
ਸੋ ਜਸ ਬਾਕ ਤਿਸ ਕੇ ਅਤ ਤੀਖਨ।
ਜਦੋਂ ਲੋਕ ਉਹਦੀ ਸੋਭਾ ਕਰਦੇ ਨੇ ਤੇ ਉਹਦੇ ਸੋਭਾ ਵਾਲੇ ਜਿਹੜੇ ਬੋਲ ਨੇ ਨਾ, ਜਦੋਂ ਮੇਰੇ ਕੰਨਾਂ ਚ ਪੈਂਦੇ ਮੈਨੂੰ ਇੰਜ ਲੱਗਦਾ ਜਿਵੇਂ ਤਿੱਖੇ ਤੀਰ ਕਿਸੇ ਨੇ ਮੇਰੇ ਕਲੇਜੇ ਚ ਮਾਰ ਦਿੱਤੇ ਹੋਣ, ਉਹਦੀ ਸੋਭਾ ਦੇ ਤੀਰ ਤਿੱਖੇ ਤੀਰਾਂ ਵਾਂਗੂ ਮੈਨੂੰ ਚੁੱਭਦੇ ਨੇ।
ਬਾਣ ਸਮਾਨ ਕਾਨ ਲੱਗ ਦੋਏ।
ਮੇਰੇ ਦੋਨਾਂ ਕੰਨਾਂ ਦੇ ਵਿੱਚ ਬਾਣਾਂ ਦੇ ਸਮਾਨ ਖੁੱਭਦੇ ਨੇ ਉਹ ਬੋਲ।
ਰਿਦ ਕੋ ਬੇਦਤ ਕਰਕਤ ਨਿਸ ਦਿਨ।
ਮੇਰੇ ਕਲੇਜੇ ਨੂੰ ਵਿੰਨਦੇ ਨੇ, ਰਾਤ ਦਿਨ ਮੇਰੇ ਹਿਰਦੇ ਵਿੱਚ ਕੜਕਦੇ ਨੇ।
ਤੈ ਸੁਨ ਬਚਨ ਇਸੀ ਸਮਝੋਏ।
ਉਹਦੇ ਜਿਹੜੇ ਬਚਨ ਨੇ ਉਹ ਵੀ ਮੈਨੂੰ ਏਦਾਂ ਹੀ ਦੁੱਖ ਦਿੰਦੇ ਨੇ।
ਮਹਾਦੇਵ ਤੇਰੋ ਵੱਡ ਕਾਰਜ।
ਮਹਾਦੇਵ ਤੇਰਾ ਕੰਮ ਹੋਣਾ, ਮੇਰਾ ਤਾਂ ਬਹਾਨਾ ਹੀ ਆ ਨਾਲ ਜਾਣ ਦਾ, ਕਾਰਜ ਤਾਂ ਤੇਰਾ ਸਵਰਨਾ।
ਅਮਰੇ ਬਾਦ ਪਰੇ ਬਣ ਆਏ।
ਸਾਡੇ ਝਗੜੇ ਵਿੱਚ ਫਾਇਦਾ ਤੇਰਾ ਹੋ ਜਾਣਾ, ਮਹਾਦੇਵ ਤੂੰ ਕਿਉਂ ਨੀ ਫਾਇਦਾ ਲੈਂਦਾ, ਝਗੜਾ ਸਾਡਾ ਦੋਵਾਂ ਦਾ, ਮੇਰਾ ਤੇ ਗੁਰੂ ਅਰਜਨ ਦੇਵ ਸਾਹਿਬ ਦਾ, ਫਾਇਦਾ ਤੇਰਾ ਹੁੰਦਾ ਤੂੰ ਕਿਉਂ ਨੀ ਲੈਂਦਾ ਫਾਇਦਾ,
ਜਿਉਂ ਕਿਉਂ ਕਰਦੇ ਤੋਏ ਵਡਿਆਈ,
ਜਿਵੇਂ ਕਿਵੇਂ ਕਰਕੇ ਮੈਂ ਤੇਰੀ ਵਡਿਆਈ ਪ੍ਰਗਟ ਕਰਾਂਗਾ,
ਸ਼ਾਹ ਨਿਕਟ ਗੁਣ ਵਡੇ ਸੁਣਾਏ,
ਬਾਦਸ਼ਾਹ ਕੋਲ ਜਾ ਕੇ ਤੇਰੇ ਇਹੋ ਜਿਹੇ ਸੋਹਲੇ ਗਾਵਾਂਗਾ, ਇਹੋ ਜਿਹੀਆਂ ਸਿਫਤਾਂ ਦੇ ਪੁਲ ਬੰਨਾਂਗਾ ਕਿ ਬਾਦਸ਼ਾਹ ਉੱਠ ਕੇ ਤੈਨੂੰ ਮੱਥਾ ਟੇਕੇਗਾ।
ਖਰਚੋਂ ਦਰਬ ਆਪਣੋ ਮੈਂ ਸਭ,
ਫਿਰ ਪੈਸੇ ਦੀ ਫਿਕਰ ਨਾ ਕਰੋ, ਮੈਂ ਖਰਚਾਂਗਾ ਆਪੇ, ਧਨ ਵੀ ਮੈਂ ਹੀ ਖਰਚਾਂਗਾ।
ਜਹਾਂ ਦੇਣ ਕਾਰਜ ਬਣ ਜਾਏ,
ਜਿੱਥੇ ਕਿਤੇ ਪੈਸੇ ਦੀ ਦੇਣ ਲੈਣ ਦੀ ਗੱਲ ਹੋਵੇਗੀ ਮੈਂ ਆਪੇ ਖਰਚਾਂਗਾ।
ਝਗੜੋ ਮੈਂ ਜੈ ਹੋਏ ਅਦਾਲਤ,
ਜਿੱਥੇ ਝਗੜਾ ਅਦਾਲਤ ਚ ਅੱਗੇ ਚੱਲੇਗਾ, ਜਿੱਥੇ ਕਿਤੇ ਕਾਜੀ ਨੂੰ ਰਿਸ਼ਵਤ ਦੇਣੀ ਉਹ ਮੈਂ ਆਪੇ ਦੇਵਾਂਗਾ।
ਤੁਮ ਬੈਠੇ ਰੋ ਸਹਿਜ ਸੁਭਾਏ,
ਤੂੰ ਤਾਂ ਦਰਸ਼ਨ ਹੀ ਦੇਣੇ ਨੇ ਸਹਿਜ ਸੁਭਾਏ ਬੈਠ ਕੇ।
ਸੁਣ ਕਰ ਮਹਾਦੇਵ ਕਰ ਜੋਰੇ,
ਜਦੋਂ ਬਾਬੇ ਪ੍ਰਿਥੀ ਚੰਦ ਨੇ ਗੱਲਾਂ ਸਾਰੀਆਂ ਕਹੀਆਂ ਸੁਣ ਕੇ ਬਾਬਾ ਮਹਾਦੇਵ ਜੀ ਨੇ ਅੱਗੋਂ ਹੱਥ ਜੋੜੇ,
ਵੱਡੋ ਪ੍ਰਾਤ ਬੇਨਤੀ ਮਮ ਮਾਨ,
ਕਹਿੰਦੇ ਭਰਾ ਜੀ ਤੁਸੀਂ ਉਹ ਵੱਡੇ, ਮੇਰੀ ਬੇਨਤੀ ਮੰਨ ਲੋ, ਹੁਣ ਮੈਂ ਤੁਹਾਨੂੰ ਬੇਨਤੀ ਕਰਦਾ,
ਤਜੋ ਵਿਰੋਧ ਮਿਲੋ ਕਰ ਮਾਉ,
ਇਹ ਵਿਰੋਧ ਛੱਡ ਤੇ ਚੱਲ ਚੱਲ ਕੇ ਪੰਜਵੇਂ ਪਾਤਸ਼ਾਹ ਨੂੰ ਮਿਲ।
ਅਪਰ ਨਹੀਂ ਇਸ ਬਾਤ ਸਮਾਨ,
ਇਸ ਗੱਲ ਦੇ ਸਮਾਨ ਹੋਰ ਕੋਈ ਗੱਲ ਨੀ ਸੰਸਾਰ ਵਿੱਚ।
ਪੂਰਬ ਪਿਤਾ ਕਰੀ ਤੈ ਸਿਮਰੋ,
ਉਹ ਪਿਤਾ ਜੀ ਨੇ ਪਹਿਲਾਂ ਕੀਤਾ ਉਹਨੂੰ ਯਾਦ ਕਰ, ਕਿਉਂਕਿ ਇਹ ਕੰਮ ਗੁਰੂ ਰਾਮਦਾਸ ਸਾਹਿਬ ਜੀ ਕਰ ਗਏ ਨੇ ਤੇ ਉਹਨਾਂ ਦੀ ਕੀਤੀ ਨੂੰ ਤੇਰਾ ਫਰਜ਼ ਬਣਦਾ ਪ੍ਰਵਾਨ ਕਰਨਾ। ਪਰ ਬਾਬੇ ਪ੍ਰਿਥੀ ਚੰਦ ਨੂੰ ਕਿੱਥੇ ਗੱਲਾਂ ਚੰਗੀਆਂ ਲੱਗਦੀਆਂ, ਖੋਟੇ ਪੁਰਸ਼ਾਂ ਨੂੰ ਖੋਟੀਆਂ ਗੱਲਾਂ ਪਾਉਂਦੀਆਂ, ਭਲੀਆਂ ਨਹੀਂ ਪਾਉਂਦੀਆਂ। ਉਹ ਜਿਵੇਂ ਉਹ ਵਾਰਤਾ ਹੋ ਰਹੀ ਹੈ ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।